ਦਾ ਭਾਵ ਹੈ ਅਨੰਤ ਪੈਦਾ ਹੋਣ ਵਾਲੇ ਜੀਵ, ਜਿਨ੍ਹਾਂ ਦਾ ਜਨਮ ਅਨੰਤ ਹੁੰਦਾ ਹੈ। ਦੂਸਰੀ ਜੇਰਜ ਦਾ ਮਤਲਬ ਹੈ ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਮਨੁੱਖ ਹੈ ਚੌਪਾਏ ਜਾਨਵਰ ਨੇ, ਜਿਨ੍ਹਾਂ ਦਾ ਜਨਮ ਜੇਰ ਤੋਂ ਹੁੰਦਾ ਹੈ। ਤੀਸਰੀ ਹੈ ਸ਼ੈਤਜ, ਸ਼ੈਤਜ ਦਾ ਅਰਥ ਹੈ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਮੁਰਕੇ ਤੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਖਟਮਲ ਤਾਲਕ ਨੇ, ਜੂਆਂ ਨੇ, ਖਟਮਲ ਨੇ। ਹੋਰ ਜੀਵ ਜਿਵੇਂ ਦਾਣਿਆਂ 'ਚ ਟੋਰਾ ਪੈਦਾ ਹੁੰਦਾ, ਸੁਸਰੀ ਪੈਦਾ ਹੁੰਦੀ, ਇਹ ਸਾਰੇ ਜੀਵ ਪਸੀਨੇ ਤੋਂ ਪੈਦਾ ਹੁੰਦੇ ਨੇ। ਇਹ ਸ਼ੈਤਜ ਖਾਣੀ ਹੈ। ਚੌਥੀ ਖਾਣੀ ਹੈ ਉਤਫੁਜ ਖਾਣੀ, ਧਰਤੀ ਦੇ ਵਿੱਚੋਂ ਸਿੱਧੇ ਜਨਮ ਲੈਣ ਵਾਲੇ ਜੀਵ, ਦਰੱਖਤ, ਕਾਫੂਸ, ਛੋਟੇ ਮੋਟੇ ਪੌਦੇ, ਜਿਨ੍ਹਾਂ ਦਾ ਜਨਮ ਧਰਤੀ ਦੀ ਕੁੱਖ ਪਾੜ ਕੇ ਹੁੰਦਾ ਹੈ, ਉਸ ਖਾਣੀ ਨੂੰ ਉਤਫੁਜ ਖਾਣੀ ਕਿਹਾ ਹੈ। ਇਹਨਾਂ ਚਾਰ ਖਾਣੀਆਂ ਰਾਹੀਂ ਪਰਮੇਸ਼ਵਰ ਸੰਸਾਰ ਦੀ ਉਤਪਤੀ ਕਰਦਾ ਹੈ। ਗੁਰਬਾਣੀ ਇਹ ਦੱਸਦੀ ਹੈ ਕਿ ਉਹ ਨਿਰੀ ਉਤਪਤੀ ਨਹੀਂ ਕਰਦਾ, ਉਤਪਤੀ ਕਰਨ ਤੋਂ ਬਾਅਦ ਪ੍ਰਤਪਾਲਣ ਵੀ ਕਰਦਾ ਹੈ। ਉਹ ਤਮਾਮ ਜੀਵਾਂ ਨੂੰ ਪਾਲਦਾ ਹੈ। ਅਸੀਂ ਘਰਾਂ 'ਚ ਬੂਟੇ ਲਾਉਂਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਜੇ ਅਸੀਂ ਪਾਣੀ ਨਾ ਦਿੰਦੇ ਬੂਟੇ ਮਰ ਜਾਂਦੇ, ਪਰ ਅਸੀਂ ਕਦੇ ਸੋਚਿਆ ਨਹੀਂ ਜੰਗਲਾਂ ਵਿੱਚ ਪੈਦਾ ਹੋਣ ਵਾਲੇ ਬੂਟਿਆਂ ਨੂੰ ਪਾਣੀ ਕੌਣ ਦਿੰਦਾ ਹੈ। ਅਸੀਂ ਤਾਂ ਪਾਣੀ ਨਹੀਂ ਦਿੱਤਾ ਉਹਨਾਂ ਨੂੰ, ਪਰ ਫਿਰ ਵੀ ਪ੍ਰਫੁੱਲਤ ਨੇ। ਉਸ ਦਾ ਕੰਮ ਹੈ ਪੈਦਾ ਕਰਨਾ, ਉਸ ਦਾ ਕੰਮ ਹੈ ਪ੍ਰਤਪਾਲਣਾ ਕਰਨੀ, ਤਮਾਮ ਜੀਵਾਂ ਦੀ ਪ੍ਰਤਪਾਲਣਾ ਕਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਡਜ ਦਾ ਪ੍ਰਤਪਾਲਣਾ ਕਰਨ ਵਾਲਾ ਵੀ ਉਹ ਹੈ। ਜੇਰਜ, ਸ਼ੈਤਜ ਤੇ ਉਤਫੁਜ, ਚਾਰੇ ਖਾਣੀਆਂ ਨੂੰ ਪੈਦਾ ਕਰਨ ਵਾਲਾ, ਪ੍ਰਤਪਾਲਣਾ ਕਰਨ ਵਾਲਾ ਉਹ ਆਪ ਹੈ। ਪ੍ਰਤਪਾਲਣਾ ਤੋਂ ਬਾਅਦ ਇੱਕ ਸਟੇਜ ਆਉਂਦੀ ਹੈ ਲੈਤਾ ਦੀ, ਜਦੋਂ ਉਹ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਪਹਿਲਾਂ ਉਹ ਪ੍ਰਤਪਾਲਣਾ ਕਰਦਾ ਹੈ, ਫਿਰ ਆਪਣੇ ਮੁਤਾਬਕ ਆਪਣੀ ਮਰਜ਼ੀ ਨਾਲ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਉਹ ਨਾ ਕਿਸੇ ਦੀ ਜਵਾਨੀ ਦੇਖਦਾ ਹੈ, ਨਾ ਕਿਸੇ ਦਾ ਬਚਪਨਾ ਦੇਖਦਾ ਹੈ, ਨਾ ਕਿਸੇ ਦਾ ਬੁਢਾਪਾ ਤੱਕਦਾ ਹੈ। ਬਾਣੀ ਦੱਸਦੀ ਹੈ, ਬਾਰੇ ਬੂਢੇ ਤਰਨੇ ਧੀਆ, ਸਭ ਨੂੰ ਜੰਮ ਲੈ ਜਾਈ ਹੈ ਰੇ, ਮਾਨਸ ਬੱਕਰਾ ਮੂਸਾ ਪੀਨੋ, ਮੀਚ ਬਲਈਹਾ ਖਾਈ ਹੈ ਰੇ। ਉਹ ਜੀਵਾਂ ਦੀ ਪ੍ਰਤਪਾਲਣਾ ਕਰਨ ਤੋਂ ਬਾਅਦ ਫਿਰ ਜੀਵਾਂ ਦੀ ਲੈਤਾ ਕਰ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਬਾਣੀ 'ਚ ਜ਼ਿਕਰ ਕਰਦੇ ਨੇ ਕਿ ਉਹ ਆਪ ਹੀ ਸਾਜਦਾ ਹੈ, ਆਪ ਉਪਾਵਣ ਹਾਰ, ਆਪੇ ਹੀ ਮਾਰਦਾ, ਪੈਦਾ ਵੀ ਆਪ ਕਰਦਾ ਹੈ, ਪ੍ਰਤਪਾਲਣਾ ਵੀ ਆਪ ਕਰਦਾ ਹੈ, ਫਿਰ ਲੈਤਾ ਵੀ ਆਪ ਹੀ ਕਰ ਲੈਂਦਾ ਹੈ। ਉਸ ਤੋਂ ਪੈਦਾ ਹੋਏ ਜੀਵ ਉਸ ਵਿੱਚ ਹੀ ਸਮਾ ਜਾਂਦੇ ਨੇ। ਜੀਵ ਅਗਿਆਨਤਾ ਦੇ ਵਸ ਵਿੱਚ ਪੈ ਕੇ ਇਹ ਨਹੀਂ ਜਾਣਦਾ ਕਿ ਮੈਂ ਉਸ ਤੋਂ ਪੈਦਾ ਹੋਇਆ ਹਾਂ। ਮਾਂ ਕਹਿੰਦੀ ਮੈਂ ਪੁੱਤਰ ਨੂੰ ਜਨਮ ਦਿੱਤਾ ਹੈ, ਪਿਤਾ ਕਹਿੰਦਾ ਮੇਰਾ ਪੁੱਤਰ ਹੈ। ਪਰ ਇੱਕ ਦਿਨ ਆਉਂਦਾ ਹੈ ਜਦੋਂ ਨਾ ਮਾਂ ਦਾ ਕੋਈ ਕਾਣ ਚੱਲਦਾ ਹੈ, ਨਾ ਪਿਤਾ ਦਾ ਕੋਈ ਜ਼ੋਰ ਚੱਲ ਸਕਦਾ ਹੈ। ਗੁਰਬਾਣੀ ਮੁਤਾਬਕ ਜਿਸ ਨੇ ਭੇਜਿਆ ਹੈ ਉਹ ਲਿਜਾਣ ਦਾ ਹੱਕਦਾਰ ਹੈ, ਉਹ ਲੈ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਇਹ ਦੱਸਦੀ ਹੈ, ਕਬੀਰ ਜੀ ਕਹਿ ਰਹੇ ਨੇ ਉਪਜੈ ਨਿਪ ਜੈ ਨਿਪ ਜ ਸਮਾਈ। ਉਪਜਣ ਦਾ ਅਰਥ ਹੈ ਪੈਦਾ ਹੋਣਾ, ਨਿਪਜਣ ਦਾ ਅਰਥ ਹੈ ਪ੍ਰਫੁੱਲਤ ਹੋਣਾ, ਅਤੇ ਫਿਰ ਨਿਪਜ ਕੇ ਸਮਾ ਜਾਣਾ, ਉਹਦਾ ਅੰਤ ਹੋ ਜਾਣਾ, ਲੈਤਾ ਹੋ ਜਾਣੀ, ਜੋ ਅੱਜ ਦਿਸਦਾ ਹੈ ਕਾਲੋ ਦ੍ਰਿਸ਼ਟੀਗੋਚਰ ਨਾ ਹੋਣਾ, ਇਹ ਤਿੰਨ ਪ੍ਰਕਿਰਤੀ ਦੇ ਅਸੂਲ ਨੇ, ਪੈਦਾ ਕਰਨਾ, ਪ੍ਰਤਪਾਲਣਾ ਕਰਨਾ ਤੇ ਲੈਤਾ ਕਰ ਲੈਣਾ। ਉਸਨੂੰ ਨਾ ਪੈਦਾ ਕਰਦਿਆਂ ਕੋਈ ਖੁਸ਼ੀ ਹੈ, ਨਾ ਉਸਨੂੰ ਪ੍ਰਤਪਾਲਣਾ ਕਰਦਿਆਂ ਕੋਈ ਖੁਸ਼ੀ ਹੈ, ਨਾ ਉਸਨੂੰ ਲੈਤਾ ਕਰਦਿਆਂ ਕੋਈ ਗਮ ਹੁੰਦਾ ਹੈ। ਉਹ ਇੱਕ ਬੱਚੇ ਦੀ ਖੇਡ ਵਾਂਗ ਖੇਡ ਰਿਹਾ ਹੈ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦਾ ਜ਼ਿਕਰ ਕੀਤਾ ਹੈ ਕਿ ਬਾਜ਼ੀਗਰ ਦੀ ਖੇਡ ਵਾਂਗ ਇਹ ਸੰਸਾਰ ਹੈ, ਇਹ ਪਕੜਿਆ ਨਹੀਂ ਜਾਂਦਾ। ਕਬੀਰ ਜੀ ਕੇਵਲ ਇਹ ਗੱਲ ਕਹਿੰਦੇ ਨੇ, ਬਾਜ਼ੀਗਰੀ ਸੰਸਾਰ ਕਬੀਰਾ ਚੇਤ ਠਾਲ ਪਾਸਾ। ਤੂੰ ਨਿਰਣਾ ਕਰ ਆਪਣੇ ਮਨ ਵਿੱਚ, ਉਸਨੂੰ ਚੇਤੇ ਕਰ, ਆਪਣਾ ਰੁੱਖ ਉਸ ਵੱਲ ਕਰ ਤਾਂ ਕਿ ਤੈਨੂੰ ਉਸ ਦੀ ਪ੍ਰਾਪਤੀ ਹੋ ਜਾਏ, ਤੂੰ ਵੀ ਹਰ ਸੋਗ ਤੋਂ ਰਹਿਤ ਹੋ ਸਕੇ, ਤੈਨੂੰ ਖੁਸ਼ੀ ਤੇ ਗਮੀ ਪਾਉ ਨਾ ਸਕਣ, ਤੈਨੂੰ ਨਰਕਾਂ ਤੇ ਸਵਰਗਾਂ ਦੀ ਯਾਦ ਭੁੱਲ ਜਾਏ, ਕੇਵਲ ਤੇ ਕੇਵਲ ਤੂੰ ਉਸ ਦੇ ਚਰਨਾਂ ਵਿੱਚ ਸਮਾ ਸਕੇ, ਅਭੇਦ ਹੋ ਸਕੇ। ਅਜਿਹੇ ਵਿਚਾਰ ਸਾਨੂੰ ਪਵਿੱਤਰ ਬਾਣੀ ਤੋਂ ਮਿਲਦੇ ਨੇ। ਕਬੀਰ ਜੀ ਕਹਿੰਦੇ ਨੇ, ਅੱਖਾਂ ਨਾਲ ਤੱਕ ਰਹੇ ਹਾਂ, ਸੰਸਾਰ ਪੈਦਾ ਹੁੰਦਾ ਹੈ, ਫਿਰ ਇਹਦੀ ਪ੍ਰਤਪਾਲਣਾ ਹੁੰਦੀ, ਫਿਰ ਇਹਦੀ ਲੈਤਾ ਹੋ ਜਾਂਦੀ। ਅਗਲੀ ਪੰਕਤੀ ਚ ਕਹਿੰਦੇ
ਨੈਣ ਹੈ ਦੇਖਤ ਇਹ ਜਗ ਜਾਈ,
ਕਹਿੰਦੇ ਨੇ ਅੱਖਾਂ ਨਾਲ ਦੇਖਦੇ ਹਾਂ ਕਿਤਨੀ ਸ੍ਰਿਸ਼ਟੀ ਇਸ ਸੰਸਾਰ ਤੇ ਚਲੀ ਜਾ ਰਹੀ, ਕਿਤਨੇ ਲੋਕ ਜਾ ਰਹੇ ਨੇ। ਫਰੀਦ ਜੀ ਨੇ ਵੀ ਆਪਣੀ ਬਾਣੀ ਜ਼ਿਕਰ ਕੀਤਾ, ਫਰੀਦਾ ਕਿੱਥੇ ਤੈਨੇ ਮਾਪਿਆ, ਜਿੰਨੀ ਤੂੰ ਜਣਿਓ ਹੈ ਤੈਂ ਪਾਸੋਂ ਕੋਈ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਇੰਨੀ ਨੈਣੀ ਦੇਖਦਿਆਂ ਕਿਤੀ ਚੱਲ ਗਈ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਇਹਨਾਂ ਅੱਖਾਂ ਨਾਲ ਸੰਸਾਰ ਨੂੰ ਜਾਂਦਿਆਂ ਤੱਕਦੇ ਹਾਂ ਤੇ ਅਸੀਂ ਕੇਵਲ ਇਹ ਕਹਿੰਦੇ ਹਾਂ ਕਿ ਅੱਜ ਫਲਾਣਾ ਮਰ ਗਿਆ ਹੈ, ਫਲਾਣਾ ਸੰਸਾਰ ਤੋਂ ਚਲਿਆ ਗਿਆ ਹੈ। ਪਰ ਬਾਣੀ ਇਹ ਗੱਲ ਦੱਸਦੀ ਹੈ ਕਿ ਜੋ ਕੁਝ ਤੇਰੇ ਗੁਆਂਢੀ ਦੇ ਘਰ ਵਿੱਚ ਹੋ ਰਿਹਾ ਇੱਕ ਦਿਨ ਤੇਰੇ ਵੀ ਹੋਏਗਾ, ਪਰ ਉਸੀ ਕਿ ਜੋ ਹੋਊਗਾ ਤੂੰ ਆਪਣੇ ਵੀ ਜਾਣ। ਇਹ ਮੌਤ ਅੱਜ ਕਿਸੇ ਦੀ ਆਈ ਹੈ, ਤੂੰ ਦੇਖ ਰਿਹਾ ਹੈ, ਪਰ ਤੇਰੇ ਲਈ ਇੱਕ ਸੰਦੇਸ਼ਾ ਲੈ ਕੇ ਆਈ ਹੈ ਕਿ ਇਹ ਜੀਵ ਤੂੰ ਵੀ ਸੰਸਾਰ 'ਤੇ ਰਹਿਣਾ ਨਹੀਂ ਜਾਂ ਰਹਿਣਾ ਨਾ ਹੀ ਇਸ ਜਗ, ਤਾਂ ਕਾਇਤ ਗਰਭ ਹੰਡੀ ਹੈ, ਫਿਰ ਤੂੰ ਹੰਕਾਰ ਕਿਸ ਗੱਲ ਦਾ ਕਰਨਾ। ਕਬੀਰ ਜੀ ਕਹਿੰਦੇ ਅੱਖਾਂ ਨਾਲ ਦੇਖਦੇ ਹਾਂ ਕਿਤਨੀ ਸ੍ਰਿਸ਼ਟੀ ਦੇ ਲੋਕ ਚਲੇ ਜਾ ਰਹੇ ਹਨ ਤੇ ਮੈਂ ਦੇਖ ਰਿਹਾ ਹਾਂ।
ਲਾਜ ਨਾ ਮਰਹਾ ਕਹਾ ਘਰ ਮੇਰਾ,
ਕਬੀਰ ਜੀ ਕਹਿੰਦੇ ਫਿਰ ਵੀ ਦੁਨੀਆਂ ਸ਼ਰਮ ਨਹੀਂ ਖਾਂਦੀ, ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ। ਯਾਦ ਰੱਖਿਓ, ਕਿਸੇ ਨੂੰ ਮੌਤ ਯਾਦ ਰਹੇ ਇਸ ਤੋਂ ਵੱਡੇ ਚੰਗੇ ਭਾਗ ਉਸਦੇ ਕੋਈ ਨਹੀਂ, ਕਿਉਂਕਿ ਮੌਤ ਯਾਦ ਰਹੇਗੀ ਉਹ ਰੱਬ ਦੇ ਭੈ ਵਿੱਚ ਰਹੇਗਾ, ਮੌਤ ਯਾਦ ਰਹੇਗੀ ਉਹ ਨਿਰੰਕਾਰ ਦਾ ਚਿੰਤਨ ਕਰੇਗਾ, ਮੌਤ ਯਾਦ ਰਹੇਗੀ ਉਹ ਸੇਵਾ ਕਰੇਗਾ, ਸਿਮਰਨ ਕਰੇਗਾ, ਸਤਸੰਗਤ ਕਰੇਗਾ। ਗੱਲ ਤਾਂ ਉਦੋਂ ਵਿਗੜਦੀ ਜਦੋਂ ਮੌਤ ਫੁੱਲ ਜਾਏ, ਆਉਣੀ ਹਰ ਜੀਵ 'ਤੇ ਹੈ, ਪਰ ਕੋਈ ਆਪਣੇ ਘਰ ਵਿੱਚ ਨੌਜਵਾਨ ਬੱਚਾ ਇਹ ਗੱਲ ਕਹਿ ਦੇਵੇ ਕਿ ਮੇਰੀ ਮੌਤ ਮੈਨੂੰ ਨਜ਼ਦੀਕ ਜਾਪਦੀ, ਮਾਂ ਬਾਪ ਨਾਰਾਜ਼ ਹੋ ਜਾਂਦੇ ਨੇ ਕਿ ਤੂੰ ਮੌਤ ਦਾ ਨਾਮ ਨਾ ਲੈ। ਮੌਤ ਆਏਗੀ, ਬਾਣੀ ਨੇ ਜ਼ਿਕਰ ਕੀਤਾ ਹੈ ਕਿ ਇਹ ਬੰਦਾ ਸੰਸਾਰ 'ਤੇ ਆਇਆ ਹੈ। ਬਾਣੀ ਕਹਿੰਦੀ ਆਇਓ ਬੰਦਾ ਦੁਨੀ ਵਿੱਚ, ਵਕਤ ਅਸੋਣੀ ਬੰਦ, ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਫਨ, ਤਿੰਨਾਂ ਪਿਆਰਿਆਂ ਖਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤੇ ਦਰਗਾਹ ਆਏ ਕੰਨ। ਮੌਤ ਦੇ ਬਾਰੇ ਬਾਣੀ ਨੇ ਅਨੇਕਾਂ ਪ੍ਰਮਾਣ ਦਿੱਤੇ ਨੇ। ਸਤਿਗੁਰੂ ਜੀ ਕਹਿੰਦੇ ਨੇ ਮੌਤਾ ਦਾ ਬੰਨਾ ਐਵੇਂ ਸਹਿ ਜਿਉਂ ਦਰਿਆ ਵੈ ਤਾਹ, ਜਿਵੇਂ ਕਿਸੇ ਨਗਰ ਨੂੰ ਦਰਿਆ ਆਪਣੇ ਵਹਿਣ ਨਾਲ ਢਾਹ ਲਾ ਲਵੇ, ਹਰ ਵਾਰ ਉਹਦੇ ਵਿੱਚ ਮਿੱਟੀ ਗਿਰਦੀ ਜਾਏ, ਅਖੀਰ ਇੱਕ ਸਮਾਂ ਆਏਗਾ ਜਦੋਂ ਉਹ ਨਗਰ ਨਹੀਂ ਰਹੇਗਾ। ਬਾਣੀ ਨੇ ਪ੍ਰਮਾਣ ਦਿੱਤਾ ਮੌਤਾ ਦਾ ਬੰਨਾ ਐਵੇਂ ਦਿੱਸੈ ਜਿਉਂ ਦਰਿਆ ਵੈ ਤਾਹ, ਅੱਗੇ ਦੋਜਕ ਤੱਪਿਆ ਸੁਣੀਐ ਹੂਲ ਪਵੈ ਕਾਹਾ, ਇਕਨਾਂ ਨੂੰ ਸਭ ਸੋਝੀ ਆਈ ਇੱਕ ਸਿਰ ਦੇ ਬੇਪਰਵਾਹ। ਬਾਣੀ ਕਹਿੰਦੀ ਅੱਗੇ ਦੋਜਕ ਦੀ ਅੱਗ ਵਿੱਚ ਸੜਨਾ ਪਏਗਾ। ਬਾਣੀ ਇਹ ਦੱਸਦੀ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜੱਜ ਮਾਲਿਆ ਹਾਲ ਨਾ ਤਾਇਨ ਕੂੜੇ ਆਰ ਮੂੰਹ ਕਾਲੇ ਦੋਜਕ ਚਾਲਿਆ ਤੇਰੇ ਨਾਏ ਰਤੇ ਸੇ ਜਿਨ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖ ਨਾਵੇ ਧਰਮ ਦਹਾਲਿਆ। ਉੱਥੇ ਅਜਰਾ ਇਨ ਫਰੇਸ਼ਤਾ ਬੈਠਾ ਕੱਢ ਵਹੀ ਤਾਂ ਸਤਿਗੁਰੂ ਜੀ ਕਹਿੰਦੇ ਨੇ ਅੱਗੇ ਦੋਜਕ ਤਪਿਆ ਸੁਣੀਏ ਮੂਲ ਪਵੇ ਕਹਾ ਉਸ ਦੋਜਕ ਨਰਕਾਂ ਦੀ ਅੱਗ ਵਿੱਚ ਤਪਦੇ ਨਰਕ ਵਿੱਚ ਲੋਕ ਚੀਕਾਂ ਮਾਰਦੇ ਨੇ ਕੁਰਲਾਉਂਦੇ ਨੇ ਚੀਕਾਂ ਵੱਜਦੀਆਂ ਨੇ। ਕੁਝ ਕੁ ਨੇ ਇਹ ਗੱਲ ਸੁਣ ਕੇ ਉਹਨਾਂ ਨੂੰ ਅਕਲ ਆ ਗਈ ਚਿੰਤਨ ਕਰਨ ਲੱਗ ਪਏ ਨਾਮ ਜਪਣ ਲੱਗ ਪਏ ਸੇਵਾ ਕਰਨ ਲੱਗ ਪਏ। ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਫਰੀਦ ਜੇ ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ ਸੇ ਦਰਗਾਹ ਉਹ ਵਾਹ ਜਿਹੜੇ ਕੰਮ ਤੂੰ ਇਸ ਦੁਨੀਆਂ ਵਿੱਚ ਰਹਿ ਕੇ ਕਰਦਾ ਹੈ ਕੋਈ ਕੰਮ ਦਰਗਾਹ ਵਿੱਚ ਤੇਰੇ ਉਗਾਹ ਹੋਣਗੇ ਸਾਖੀ ਫਰਨਗੇ ਹੱਥ ਕਹਿਣਗੇ ਸਾਡੇ ਨਾਲ ਇਹ ਪਾਪ ਕਰਦਾ ਰਿਹਾ ਹੈ। ਨੇਤਰ ਦ੍ਰਿਸ਼ਟੀ ਮਨ ਦੀ ਗੱਲ ਕਰਨਗੇ ਪੈਰ ਸਤਸੰਗ ਵਿੱਚ ਨਾ ਜਾਣ ਦੀ ਗੱਲ ਕਰਨਗੇ। ਤਾਂ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਅੱਗੇ ਜੀਵ ਦੇ ਕਰਮਾਂ ਦਾ ਹਿਸਾਬ ਹੋਏਗਾ। ਕਬੀਰ ਜੀ ਕਹਿੰਦੇ ਨੇ ਮੈਨੂੰ ਸ਼ਰਮ ਨਹੀਂ ਆਉਂਦੀ ਤੱਕਦਾ ਹਾਂ ਲੋਕਾਂ ਨੂੰ ਨੈਣ ਦੇਖਤ ਇਹ ਜਗ ਜਾਈ ਫਿਰ ਲਾਜ ਨਾ ਮਰੋ ਕਹੋ ਖਰ ਮੇਰਾ। ਸ਼ਰਮ ਨਹੀਂ ਆਉਂਦੀ ਫਿਰ ਵੀ ਕਹਿੰਦਾ ਹਾਂ ਇਹ ਖਰ ਮੇਰਾ ਹੈ ਕਰ ਮੇਰਾ ਨਹੀਂ ਹੈ। ਬਾਣੀ ਕਹਿੰਦੀ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹਿ ਜਾਨ ਜਿੱਥੇ ਤੂੰ ਜਾ ਕੇ ਟਿਕਣਾ ਹੈ ਉਸ ਘਰ ਦੀ ਗੱਲ ਕਰ ਕਦੇ ਉਹ ਘਰ ਤੈਨੂੰ ਚੇਤੇ ਵਿੱਚ ਨਹੀਂ ਆਇਆ। ਵੀਰ ਜੀ ਕਹਿੰਦੇ ਸ਼ਰਮ ਨਹੀਂ ਮੰਨਦਾ ਫਿਰ ਵੀ ਇਹ ਜੀਵ ਕਹਿੰਦਾ ਹੈ ਘਰ ਮੇਰਾ ਹੈ ਪਰ ਇਹ ਜੀਵ ਵਿਚਾਰਨਾ ਕਰ ਅਗਲੀ ਪੰਕਤੀ ਚ ਦੱਸਦੇ
ਅੰਤ ਕੀ ਬਾਰ ਨਹੀਂ ਕਛ ਤੇਰਾ
ਅੰਤ ਸਮਾਂ ਜਦੋਂ ਤੇਰੇ ਸਵਾਸਾਂ ਦਾ ਅੰਤ ਹੋਏਗਾ ਜਦੋਂ ਤੇਰੇ ਅੰਤ ਜਲ ਦਾ ਅੰਤ ਹੋ ਜਾਏਗਾ ਜੋ ਸੰਸਵਾਸ ਤੈਨੂੰ ਦੇਖ ਕੇ ਸੰਸਾਰ ਤੇ ਭੇਜਿਆ ਹੈ ਜਦੋਂ ਉਹਨਾਂ ਦਾ ਅੰਤ ਹੋ ਜਾਏਗਾ ਜਦੋਂ ਤੈਨੂੰ ਦਿੱਤੇ ਹੋਏ ਦਿਨ ਦਾ ਅੰਤ ਹੋ ਜਾਏਗਾ ਜਦੋਂ ਤੇਰੇ ਦਿੱਤੇ ਹੋਏ ਅਨਜਲ ਦਾ ਅੰਤ ਹੋ ਜਾਏਗਾ ਜਦੋਂ ਅੰਤ ਸਮਾਂ ਆ ਜਾਏਗਾ ਉਦੋਂ ਕੋਈ ਤੇਰਾ ਨਹੀਂ ਹੋਏਗਾ ਨਾ ਘਰ ਤੇਰਾ ਹੋਏਗਾ ਨਾ ਭੈਣ ਭਰਾ ਤੇਰੇ ਹੋਣਗੇ ਨਾ ਮਾਇਆ ਤੇਰੀ ਹੋਏਗੀ ਨਾ ਮਿੱਤਰ ਪੁੱਤਰ ਤੇ ਰਿਸ਼ਤੇਦਾਰ ਸਾਖ ਸੰਬੰਧੀ ਤੇਰੇ ਹੋਣਗੇ ਇੱਥੋਂ ਤੱਕ ਕਿ ਤੇਰਾ ਤਨ ਵੀ ਤੇਰਾ ਨਹੀਂ ਰਹੇਗਾ ਇਹ ਵੀ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗਾ ਪਸੂ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਦਿਨ ਬਾਜੀ ਹਾਰੀ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਤੂੰ ਜੀਵਨ ਦੀ ਬਾਜੀ ਨੂੰ ਹਾਰ ਕੇ ਸੰਸਾਰ ਤੋਂ ਜਾਏਗਾ ਕੋਈ ਤੇਰੀ ਰੱਖਿਆ ਕਰਨ ਵਾਲਾ ਨਹੀਂ ਹੋਏਗਾ। ਗੁਰੂ ਨਾਨਕ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕਹੇ ਨੇ ਕਹਿੰਦੇ ਨੇ ਮਮ ਸਰ ਮੂਹੇ ਅਜਰਾ ਈਨ ਗ੍ਰਿਫਤ ਹੈ ਦਿਲ ਹੇ ਚੰਨਾ ਦਾ ਨੀ। ਮਮ ਦਾ ਅਰਥ ਹੈ ਨੇੜੇ ਸਰ ਦਾ ਅਰਥ ਹੈ ਸਿਰ ਮੂਹੇ ਦਾ ਅਰਥ ਹੈ ਕੇਸ ਮਮ ਸਰ ਮੂਹੇ ਅਜਰਾ ਹੀਲ ਗ੍ਰਿਫਤ ਹੈ ਉਸ ਅਜਰਾ ਈਲ ਨਾਮੇ ਜਮ ਨੇ ਗ੍ਰਿਫਤਾਂ ਦਾ ਅਰਥ ਹੈ ਪਕੜੇ ਹੋਏ ਹਨ। ਮੈਂ ਇਸ ਗੱਲ ਨੂੰ ਆਪਣੇ ਦਿਲ ਵਿੱਚ ਜਾਣਿਆ ਨਹੀਂ। ਯਾਦ ਰੱਖਿਓ ਬਾਣੀ ਨੇ ਇਹ ਬਚਨ ਕਹੇ ਨੇ ਕਿ ਕਾਲ ਦਿਆਲ ਜਿਉਂ ਪਰਿਓ ਡੋਲੈ ਮੁਖ ਪਸਾਰੇ ਮੀਤ ਆਜ ਕਾਲ ਫੁੱਲ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ ਕਿ ਭਿਆਨਕ ਕਾਲ ਅੱਧਾ ਸਤਵਾਨ ਮੂੰਹ ਖੋਲ ਕੇ ਤੇਰੇ ਪਿੱਛੇ ਪਿਆ ਹੋਇਆ ਹੈ ਤੈਨੂੰ ਅੱਜ ਖਾ ਜਾਏ ਕਿ ਕੱਲ ਖਾ ਜਾਏ ਇਸ ਗੱਲ ਦਾ ਕੋਈ ਪਤਾ ਨਹੀਂ। ਵਿਚਾਰ ਆਪਣੇ ਮਨ ਵਿੱਚ ਕਿ ਇੱਕ ਦਿਨ ਇਹ ਕਾਲ ਰੂਪੀ ਸਰਪ ਤੈਨੂੰ ਗ੍ਰਸ ਲਏਗਾ ਤੋ ਇੱਕ ਦਿਨ ਆਏਗਾ ਤੈਨੂੰ ਇਸ ਸੰਸਾਰ ਤੋਂ ਜਾਣਾ ਪਏਗਾ। ਤਾਂ ਬਾਣੀ ਇਹ ਗੱਲ ਕਹਿ ਰਹੀ ਹੈ ਅੰਤ ਕੀ ਬਾਰ ਨਹੀਂ ਕੱਛ ਤੇਰਾ ਅੰਤ ਦੇ ਸਮੇਂ ਤੇਰਾ ਕੁਝ ਨਹੀਂ ਹੋਏਗਾ ਸਭ ਕੁਝ ਇਸ ਸੰਸਾਰ ਤੇ ਛੱਡ ਕੇ ਚਲੇ ਜਾਣਾ ਹੈ।
ਰਹਾ ਅਨਕ ਯਤਨ ਕਰ ਕਾਇਆ ਪਾਲੀ
ਅਨੇਕਾਂ ਯਤਨ ਕੀਤੇ ਤੇਰੀ ਮਾਤਾ ਨੇ ਤੇਰੀ ਪ੍ਰਤਿਪਾਲਣਾ ਕਰਨ ਲੱਗਿਆ ਤੇਰੇ ਪਿਤਾ ਨੇ ਤੇਰੀ ਪ੍ਰਤਿਪਾਲਣਾ ਕਰਨ ਲੱਗਿਆ ਕਿਤਨੇ ਯਤਨ ਕੀਤੇ ਜਦੋਂ ਤੈਨੂੰ ਆਪਣੇ ਆਪ ਨੂੰ ਸੋਝੀ ਆ ਗਈ, ਫਿਰ ਤੂੰ ਆਪਣੀ ਕਾਇਆ ਨੂੰ ਪਾਲਣ ਲਈ ਕਿਤਨੇ ਯਤਨ ਕੀਤੇ, ਉਦਮ ਕੀਤਾ, ਉਪਰਾਲਾ ਕੀਤਾ, ਕੰਮ ਧੰਦਾ ਕੀਤਾ, ਖੁਰਾਕ ਖਾਧੀ, ਚੰਗੀਆਂ ਤੋਂ ਚੰਗੀਆਂ ਚੀਜ਼ਾਂ ਖਾਧੀਆਂ ਕਿ ਇਸ ਕਾਇਆ ਦਾ ਬਲ ਕਦੇ ਹਾਰ ਨਾ ਜਾਏ, ਇਹ ਸਰੀਰ ਠੀਕ ਰਹੇ, ਹਮੇਸ਼ਾ ਸਵਸਥ ਰਹੇ। ਅਨੇਕਾਂ ਯਤਨ ਕਰਕੇ, ਉਪਰਾਲੇ ਕਰਕੇ, ਉਦਮ ਕਰਕੇ ਤੂੰ ਇਸ ਕਾਇਆ ਨੂੰ ਪਾਲਣਾ ਕੀਤਾ। ਕਬੀਰ ਜੀ ਕਹਿ ਰਹੇ ਹਨ,
ਮਰਤੀ ਬਾਰ ਅਗਨ ਸੰਗ ਜਾਲੇ,
ਪਰ ਜਦੋਂ ਮੌਤ ਹੋ ਗਈ, ਇਸ ਕਾਇਆ ਨਾਲ ਕਿਸੇ ਦੀ ਲਿਹਾਜ਼ ਨਹੀਂ ਹੈ। ਪਿਤਾ ਮਰ ਜਾਂਦਾ, ਜੀਂਦਾ ਹੈ ਪੁੱਤਰ, ਉਸਨੂੰ ਪਿਤਾ ਜੀ ਕਹਿ ਕੇ ਪੁਕਾਰਦਾ। ਪਿਤਾ ਪ੍ਰਾਣ ਪਿਤਾ ਦੇ ਪੰਖੇਰੂ ਹੋ ਜਾਂਦੇ ਨੇ, ਔਰ ਪੁੱਤਰ ਚਾਹੁੰਦਾ ਹੈ ਜਲਦੀ ਅੰਤਮ ਸੰਸਕਾਰ ਕੀਤਾ ਜਾਏ। ਬਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਜੀਵ ਦਾ ਅੰਤ ਹੁੰਦਾ ਹੈ, ਫਿਰ ਰੋਗਣ ਵਾਲੇ ਜੇਤੜੇ ਸਭ ਬੰਨੇ ਪੰਡ ਪ੍ਰਾਣ, ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਈ, ਕੇਵਲ ਬਾਲਣ ਇਕੱਠਾ ਕਰਨ ਵਿੱਚ ਲੱਗਦੇ ਨੇ। ਅਤੇ ਉਹਨਾਂ ਸਮਿਆਂ ਵਿੱਚ, ਅੱਜ ਦੇ ਯੁੱਗ ਵਿੱਚ ਤੁਸੀਂ ਦੇਖ ਰਹੇ ਹੋ, ਇੱਥੇ ਅੰਤਮ ਸਮੇਂ ਦੇ ਢੰਗ ਵੱਖਰੇ ਨੇ, ਫਿਊਨਰਲ ਦੇ ਢੰਗ ਵੱਖਰੇ ਨੇ, ਪਰ ਪੁਰਾਤਨ ਸਮਿਆਂ ਵਿੱਚ ਕੋਈ ਸਮਾਂ ਸੀ, ਲੋਕ ਪਰਾਲੀ ਵਿੱਚ, ਪਾਥੀਆਂ ਵਿੱਚ, ਲੱਕੜੀਆਂ ਵਿੱਚ ਮੁਰਦੇ ਨੂੰ ਜਲਾਉਂਦੇ ਸਨ। ਅੱਜ ਵੀ ਹਿੰਦੁਸਤਾਨ ਵਿੱਚ ਅਜਿਹੀ ਪ੍ਰਥਾ ਹੈ। ਆਪਣੇ ਆਪਣੇ ਧਰਮ ਮੁਤਾਬਕ ਭਾਵੇਂ ਜੀਵ ਨੂੰ ਵੱਖਰੇ ਤਰੀਕੇ ਨਾਲ ਸਮੇਟਿਆ ਜਾਂਦਾ ਹੈ, ਪਰ ਕਿਉਂਕਿ ਕਬੀਰ ਜੀ ਹਿੰਦੂ ਮਤ ਨਾਲ ਸੰਬੰਧਿਤ ਨੇ, ਬਨਾਰਸ ਦੇ ਰਹਿਣ ਵਾਲੇ ਨੇ, ਹਿੰਦੂ ਮਤ ਵਿੱਚ ਮੁਰਦੇ ਨੂੰ ਜਲਾਇਆ ਜਾਂਦਾ ਹੈ, ਮੁਸਲਮਾਨ ਮਤ ਵਿੱਚ ਲੋਕ ਦਫਨਾਉਂਦੇ ਨੇ। ਬਾਣੀ ਵਿੱਚ ਜ਼ਿਕਰ ਆਇਆ, ਇੱਕ ਦੱਜ ਹੈ, ਇੱਕ ਦੱਬੀਆ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਹੰਸਟੀਆ, ਇੱਕ ਫੀ ਫਿਰ ਹੰਸਣ ਪਾਏ। ਪਾਰਸੀ ਲੋਕ ਹੰਸਣ ਨਾਮ ਹੈ ਖੂਹ ਦਾ, ਉਹ ਖੂਹ ਵਿੱਚ ਸੁੱਟ ਦਿੰਦੇ ਨੇ, ਜਿੱਥੇ ਉਸ ਦੇ ਮਾਸ ਨੂੰ ਕਾਂ ਕੁੱਤੇ ਨੁੱਚ ਨੁੱਚ ਕੇ ਖਾ ਜਾਂਦੇ ਨੇ। ਉਹ ਗੁਰਬਾਣੀ ਵਿੱਚ ਕਬੀਰ ਜੀ ਇਹ ਗੱਲ ਕਹਿੰਦੇ ਨੇ ਕਿ ਅਨੇਕ ਯਤਨ ਨਾਲ ਤੇਰੀ ਪਾਲੀ ਹੋਈ ਕਾਇਆ, ਜਦੋਂ ਤੇਰਾ ਅੰਤ ਸਮਾਂ ਆਉਂਦਾ ਹੈ, ਮਰਤੀ ਬਾਰ, ਜਦੋਂ ਇਸ ਕਾਇਆ ਦਾ ਅੰਤ ਆਇਆ, ਫਿਰ ਅਗਨ ਸੰਗ ਜਾਲੀ, ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਹੈ, ਵਾਸਤਵ ਵਿੱਚ ਜੋ ਤੇਰੇ ਆਪਣੇ ਨਹੀਂ ਹਨ, ਆਪਣਾ ਕਦੇ ਸਾੜਦਾ ਨਹੀਂ, ਯਾਦ ਰੱਖਿਆ, ਆਪਣਾ ਨਹੀਂ ਸਾੜਦਾ। ਜਦੋਂ ਰੱਬ ਇਹਦਾ ਆਪਣਾ ਬਣ ਜਾਏ, ਇਹ ਨਿਰੰਕਾਰ ਨੂੰ ਆਪਣਾ ਬਣਾ ਲਏ, ਫਿਰ ਬਾਣੀ ਕਹਿੰਦੀ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਾਲੇ। ਗੁਰੂ ਦਾ ਬਚਨ ਜਦੋਂ ਕਿਸੇ ਵਿਅਕਤੀ ਦੇ ਹਿਰਦੇ 'ਚ ਵਸ ਜਾਂਦਾ ਹੈ, ਜਦੋਂ ਗੁਰੂ ਨਾਨਕ ਦੀ ਬਾਣੀ ਨਾਲ ਕੋਈ ਜੁੜ ਜਾਂਦਾ, ਨਾਮ ਨਾਲ ਜੁੜ ਜਾਂਦਾ ਹੈ, ਉਦੋਂ ਉਹਨੂੰ ਅੱਗ ਨਹੀਂ ਸਾੜ ਸਕਦੀ। ਸੰਤ ਮਹਾਰਾਜ, ਸੰਤ ਬਾਬਾ ਕਰਮ ਸਿੰਘ ਜੀ ਗੋਤੀ ਮਰਦਾਨ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਸਨ, ਔਰ ਇੱਕ ਵਾਰ ਕਿਸੇ ਨਗਰ 'ਚੋਂ ਲੰਘ ਰਹੇ ਨੇ, ਉਸ ਇੱਕ ਮਕਾਨ ਨੂੰ ਅੱਗ ਲੱਗੀ ਹੋਈ ਹੈ, ਅਤੇ ਉਸ ਮਕਾਨ ਦੇ ਬਾਹਰ ਗਲੀ ਵਿੱਚ ਲੋਕ ਇਕੱਠੇ ਹੋਏ ਨੇ, ਉਸ ਅੱਗ ਨੂੰ ਬੁਝਾ ਕੋਈ ਨਹੀਂ ਰਿਹਾ। ਮਕਾਨ ਵਿੱਚੋਂ ਇੱਕ ਬਜ਼ੁਰਗ ਮਾਈ ਨਿਕਲੀ, ਰੌਲਾ ਪਾ ਰਹੀ, ਮੇਰਾ ਬੱਚਾ ਉੱਪਰ ਰਹਿ ਗਿਆ, ਲੋਕੋ ਕੋਈ ਬਚਾਓ, ਮਾਈ ਦਾ ਬੱਚਾ ਮੰਜੇ ਦੇ ਉੱਪਰ ਸੁੱਤਾ ਰਹਿ ਗਿਆ ਹੈ, ਮਾਈ ਨਿਕਲ ਆਈ, ਪਰ ਬੱਚੇ ਨੂੰ ਚੁੱਕਣਾ ਭੁੱਲ ਗਈ ਹੈ। ਜਦੋਂ ਉਸ ਮਾਈ ਨੇ ਰੌਲਾ ਪਾਇਆ ਹੈ, ਕੋਈ ਅੱਗ ਵਿੱਚ ਛਾਲ ਮਾਰਨ ਨੂੰ ਤਿਆਰ ਨਹੀਂ ਹੈ। ਪਰ ਲੋਕ ਕਹਿੰਦੇ ਨੇ ਨਾ, ਬਲਦੀ ਅੱਗ ਵਿੱਚ ਕਿਉਂ ਛਾਲ ਮਾਰਦਾ ਸੀ, ਰੋਕਦੇ ਨੇ, ਛਾਲ ਮਾਰਨ ਲਈ ਕੋਈ ਤਿਆਰ ਨਹੀਂ ਹੁੰਦਾ। ਪਰ ਸੰਤ ਮਹਾਂਪੁਰਸ਼ ਆਏ, ਮਹਾਂਪੁਰਸ਼ਾਂ ਨੇ ਪੁੱਛਿਆ, ਮਾਈ ਨੂੰ ਕਿੱਥੇ ਹੈ ਬੱਚਾ? ਕਹਿਣ ਲੱਗੀ, ਕਮਰੇ 'ਚ ਰਹਿ ਗਿਆ ਹੈ। ਮਹਾਂਪੁਰਸ਼ਾਂ ਨੇ ਪੌੜੀ ਮੰਗਵਾਈ, ਮਕਾਨ ਦੇ ਨਾਲ ਲਾ ਲਈ, ਸ਼ਬਦ ਪੜ੍ਹਨ ਲੱਗ ਪਏ, ਆਪੇ ਪਾਵਕ ਆਪੇ ਪਵਨ, ਜਾ ਰਹਿ ਖਸਮ ਤਰਖ ਕਵਨ। ਇਹ ਸ਼ਬਦ ਪੜ੍ਹਦੇ ਪੜ੍ਹਦੇ ਜਦੋਂ ਪਰਮੇਸ਼ਵਰ ਨੂੰ ਇਹ ਗੱਲ ਕਹੀ ਕਿ ਤੂੰ ਆਪ ਹੀ ਅੱਗ ਹੈ, ਆਪ ਹੀ ਹਵਾ ਹੈ, ਆਪ ਹੀ ਸਭ ਕੁਝ ਹੈ, ਜੇ ਤੂੰ ਸਾੜ ਦੇਵੇਂ ਤਾਂ ਕੋਈ ਰੱਖ ਨਹੀਂ ਸਕਦਾ, ਤੂੰ ਬਚਾਏ ਤਾਂ ਸਭ ਕੋਈ ਬਚ ਸਕਦਾ ਹੈ। ਇਹ ਸ਼ਬਦ ਪੜ੍ਹਦੇ ਪੜ੍ਹਦੇ ਖੇਸ ਦੀ ਬੁੱਕੜ ਮਾਰ ਕੇ ਉੱਪਰ ਚੜ੍ਹ ਗਏ। ਪੜ੍ਹਨ ਤੋਂ ਬੱਚੇ ਨੂੰ ਚੁੱਕਿਆ, ਲਿਆ ਕੇ ਉਸ ਮਾਤਾ ਦੇ ਪੇਸ਼ ਕਰ ਦਿੱਤਾ, ਮਾਤਾ ਦੀ ਗੋਦੀ ਵਿੱਚ ਦਿੱਤਾ, ਅਤੇ ਆਪ ਰੁਕੇ ਨਹੀਂ ਕਿ ਲੋਕ ਸ਼ਾਬਾਸ਼ ਦੇਣ, ਲੋਕ ਕੁਝ ਕਹਿਣ, ਲੋਕ ਮੇਰੀ ਤਾਰੀਫ ਕਰਨ। ਬੱਚਾ ਪਕੜਾਇਆ ਅਤੇ ਚਲੇ ਗਏ। ਤੋ ਅੰਤ ਕੀ ਬਾਰ, ਮਰਤੀ ਬਾਰ ਅਗਨ ਸੰਗ ਜਾਲੀ, ਜਦੋਂ ਇਹ ਕਾਇਆ ਮਰ ਜਾਂਦੀ ਹੈ, ਇਹਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਨੇ, ਯਾਦ ਰੱਖਿਓ, ਮਰਦਾ ਵਾਸਤਵ ਵਿੱਚ ਜਦੋਂ ਬਾਣੀ ਪੜੋਗੇ, ਗੁਰੂ ਪਾਤਸ਼ਾਹ ਜੀ ਦੱਸਦੇ ਨੇ ਮਨ ਦੀਆਂ ਸਟੇਜਾਂ ਦੇ ਹਿਸਾਬ ਨਾਲ ਇਹ ਬਾਣੀ ਚੱਲਦੀ ਹੈ। ਜਿਵੇਂ ਜਿਵੇਂ ਸਟੇਜ ਬੰਦੇ ਦੀ ਉੱਪਰ ਹੁੰਦੀ ਜਾਂਦੀ ਉਵੇਂ ਉਵੇਂ ਉਹਨੂੰ ਬਾਣੀ ਸਮਝ ਆਉਣ ਲੱਗ ਜਾਂਦੀ, ਉਵੇਂ ਉਵੇਂ ਉਹਨੂੰ ਉੱਪਰਲੀ ਸਟੇਜ ਦੇ ਸ਼ਬਦ ਪਿਆਰੇ ਲੱਗਦੇ ਨੇ, ਚੰਗੇ ਲੱਗਦੇ ਨੇ, ਉਹ ਉਹਨਾਂ ਸ਼ਬਦਾਂ ਨੂੰ ਪੜ੍ਹਦਾ ਹੈ। ਹੁਣ ਜਦੋਂ ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਪੜ੍ਹੋਗੇ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੁਝ ਮਰਦਾ ਨਹੀਂ ਹੈ, ਨਾ ਕਿਸੇ ਜਨਮ ਹੈ ਨਾ ਕਿਸੇ ਮਰੈ, ਆਪਣ ਚਲਤ ਆਪ ਹੀ ਕਰੈ। ਫਿਰ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਮਰਤੀ ਬਾਰ ਅਗਨ ਸਿੰਘ ਜਾਲੀ, ਮਰਿਆ ਕੁਝ ਨਹੀਂ ਹੈ, ਯਾਦ ਰੱਖਿਓ, ਕੇਵਲ ਸਾਨੂੰ ਸਮਝਾਉਣ ਲਈ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਕਿ ਜਦੋਂ ਤਨ ਤੋਂ ਪ੍ਰਾਣ ਵੱਖ ਹੋ ਜਾਂਦੇ ਨੇ, ਮਨੁੱਖਤਾ ਦੀ ਦ੍ਰਿਸ਼ਟੀ ਵਿੱਚ ਮਨੁੱਖ ਮਰ ਜਾਂਦਾ ਹੈ, ਜੀਵ ਦੂਸਰੇ ਸਮਝਣ ਲੱਗ ਜਾਂਦੇ ਨੇ ਕਿ ਮਰ ਗਿਆ, ਉਦੋਂ ਉਹਦੀ ਕਾਇਆ ਨੂੰ ਉਹਦੇ ਸਰੀਰ ਨੂੰ ਅੱਗ ਲਾ ਕੇ ਸਾੜ ਦਿੰਦੇ। ਵਾਸਤਵ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਪਵਨ ਹੈ ਮਾਂਝ ਪਵਨ ਸਮਾਇਆ, ਜੋਤੀ ਮਾਂਝ ਜੋਤ ਰਲ ਜਾਇਆ, ਮਾਚੀ ਮਾਚੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਹੈ, ਚਲਤ ਦਾ ਅਰਥ ਹੈ ਕੌਤਕ, ਮਰਦਾ ਕੁਝ ਨਹੀਂ, ਇਹ ਕੌਤਕ ਹੁੰਦਾ ਹੈ, ਪੰਜ ਤੱਤਾਂ ਦਾ ਸਰੀਰ ਹੈ, ਸੱਤ ਤੱਤਾਂ ਚ ਮਿਲ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਅਣਖ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਜਦੋਂ ਤਨ ਤੋਂ ਪ੍ਰਾਣ ਵੱਖ ਹੋ ਜਾਂਦੇ ਨੇ ਫਿਰ ਇਹ ਜੀਵ ਕਿਸੇ ਦੇ ਕੰਮ ਦਾ ਨਹੀਂ ਰਹਿੰਦਾ, ਹੁਣ ਇਹ ਦੁਕਾਨ ਤੇ ਨਹੀਂ ਬੈਠੇਗਾ, ਹੁਣ ਇਹ ਖੇਤੀ ਨਹੀਂ ਕਰੇਗਾ, ਹੁਣ ਨੌਕਰੀ ਤੋਂ ਧਨ ਕਮਾ ਕੇ ਘਰ ਵਿੱਚ ਨਹੀਂ ਲੈ ਕੇ ਆਏਗਾ, ਹੁਣ ਆਪਣੇ ਪੁੱਤਰਾਂ ਧੀਆਂ ਨਾਲ ਲਾਡ ਪਿਆਰ ਨਹੀਂ ਕਰੇਗਾ। ਇਸ ਲਈ ਜਦੋਂ ਇਹ ਕੁਝ ਨਹੀਂ ਕਰੇਗਾ ਤੇ ਦੂਸਰੇ ਇਹਦੇ ਵਾਸਤੇ ਕਿਤਨਾ ਕਰ ਸਕਦੇ ਨੇ, ਉਹ ਵੀ ਇਹ ਕਰਦੇ ਨੇ, ਇਸ ਦੇ ਸਰੀਰ ਨੂੰ ਅੰਤ ਸਮੇਂ ਅੱਗ ਨਾਲ ਸਾੜ ਦੇਣਾ ਕਰਦੇ ਹਨ। ਬਾਣੀ ਕਹਿੰਦੀ ਹੈ
ਜੋ ਆ ਚੰਦਨ ਮਰਦਨ ਅੰਗਾ,
ਜਿਸ ਤਨ ਨੂੰ ਪਵਿੱਤਰ ਬਣਾਉਣ ਲਈ, ਜਿਸ ਤਨ ਨੂੰ ਸ਼ਿੰਗਾਰਨ ਲਈ ਤੂੰ ਆਪਣੇ ਸਰੀਰ ਤੇ ਚੰਦਨ ਆਦਿਕ ਸੁਗੰਧੀਆਂ ਨੂੰ ਚੁਆ ਕੇ ਮਲਦਾ ਹੈ, ਉਹਨਾਂ ਸੁਗੰਧੀਆਂ ਨੂੰ ਮਲਣਾ ਕਰਦਾ ਹੈ। ਕਬੀਰ ਜੀ ਕਹਿੰਦੇ ਇੱਕ ਦਿਨ ਆਏਗਾ, ਇਸ ਗੱਲ ਦਾ ਖਿਆਲ ਰੱਖੀਏ।
ਉਹ ਤਨ ਜਲੈ ਕਾਠ ਕੈ ਸੰਗਾ,
ਉਹ ਤਨ ਜਿਸ ਤੇ ਤੂੰ ਸੁਗੰਧੀਆਂ ਮਲਦਾ ਰਹਿੰਦਾ ਹੈ, ਉਹ ਤੇਰਾ ਤਨ ਇੱਕ ਦਿਨ ਲੱਕੜੀਆਂ ਦੀ ਸੰਗਤ ਕਰਕੇ, ਲੱਕੜੀਆਂ ਚ ਪੈ ਕੇ ਉਹ ਤੇਰਾ ਤਨ ਜਲੇਗਾ, ਇਹਦੀ ਰਾਖ ਬਣ ਜਾਏਗੀ, ਸਵਾਹ ਬਣ ਜਾਏਗੀ।
ਕਹੋ ਕਬੀਰ ਸੁਨੋਰੇ ਗੁਨੀਆ,
ਹੈ ਗੁਣਵਾਨ ਲੋਕੋ ਸੁਣਨਾ ਕਰੋ, ਕਬੀਰ ਜੀ ਕਹਿ ਰਹੇ ਹਨ
ਬਿਨਸੈ ਗੋ ਰੂਪ ਦੇਖੈ ਸਭ ਦੁਨੀਆ।
ਅੱਜ ਜੋ ਸੁੰਦਰ ਸਰੂਪ ਦਿਖਦਾ ਹੈ ਕੱਲ ਨੂੰ ਇਹ ਸੁੰਦਰ ਨਹੀਂ ਰਹੇਗਾ, ਕੱਲ ਨੂੰ ਇਹਦੇ ਵਿੱਚ ਤਬਦੀਲੀ ਆ ਜਾਏਗੀ, ਫਿਰ ਇੱਕ ਦਿਨ ਮੌਤ ਆਏਗੀ, ਸਾਰੀ ਦੁਨੀਆ ਇਸ ਗੱਲ ਨੂੰ ਦੇਖੇਗੀ, ਔਰ ਫਿਰ ਦੂਸਰੇ ਵੀ ਇਹ ਕਹਿਣਗੇ ਕਿ ਅੱਜ ਫਲਾਣਾ ਮਰ ਗਿਆ ਹੈ। ਅੱਜ ਤੂੰ ਕਿਸੇ ਨੂੰ ਮਰਿਆ ਕਹਿੰਦਾ ਹੈ, ਕੱਲ ਨੂੰ ਦੂਸਰੇ ਤੈਨੂੰ ਕਹਿਣਗੇ ਅੱਜ ਫਲਾਣਾ ਮਰ ਗਿਆ ਹੈ। ਅਗਲੀਆਂ ਪੰਕਤੀਆਂ ਵਿੱਚ ਕਹਿ ਰਹੇ ਹਨ
ਗੌੜੀ ਕਬੀਰ ਜੀ ਅਮਰ ਮੂਏ ਕਿਆ ਸੋਗ ਕਰੀ ਜੈ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਗ ਦਾ ਅਰਥ ਹੈ ਚਿੰਤਾ, ਅਵਰ ਦਾ ਅਰਥ ਹੈ ਦੂਸਰੇ ਹੋਰ। ਕਹਿੰਦੇ ਜਦੋਂ ਕੋਈ ਹੋਰ ਮਰ ਜਾਏ ਫਿਰ ਕੀ ਚਿੰਤਾ ਕਰਨੀ ਹੈ, ਰੱਬ ਨੂੰ ਸਭ ਪੂਜਦੇ ਨੇ, ਰੱਬ ਅੱਗੇ ਸਭ ਨਮਸਕਾਰਾਂ ਕਰਦੇ ਨੇ, ਰੱਬ ਨੂੰ ਸਭ ਮਿਲਣਾ ਚਾਹੁੰਦੇ। ਪਰਿਵਾਰ ਦਾ ਇੱਕ ਮੈਂਬਰ ਚਲਿਆ ਜਾਏ ਤੇ ਲੋਕ ਉਹਦੇ ਘਰ ਜਾਂਦੇ ਨੇ ਤੇ ਕਹਿੰਦੇ ਨੇ ਬੜਾ ਮਾੜਾ ਹੋਇਆ, ਰੱਬ ਨੇ ਤੇਰੇ ਨਾਲ ਧੱਕਾ ਕੀਤਾ। ਨਹੀਂ, ਮਾਲਕ ਦੀ ਖੇਤੀ ਹੈ, ਮਾਲਕ ਜਦੋਂ ਚਾਹੇ ਇਸ ਨੂੰ ਕੱਟ ਸਕਦਾ ਹੈ। ਹਰੀ ਨਹੀਂ ਮੈਂ ਡੰਡਰੀ, ਪੱਕੀ ਵਧਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ, ਜਾਂ ਹੁਕਮ ਹੋਇਆ ਕਿਸਾਨ ਦਾ ਤਲਣ ਮਿਲਿਆ ਖੇਤਾਂ। ਉਹ ਜਦੋਂ ਚਾਹੇ ਕੱਟ ਲਏ, ਉਹ ਮਾਲਕ ਹੈ। ਤੋ ਕਬੀਰ ਜੀ ਕਹਿੰਦੇ ਨੇ ਅਵਰ ਮੂਹੇ ਕਿਆ ਸੁਣ ਕਰੀ ਜਾਏ, ਲੋਕ ਦੂਸਰੇ ਦੇ ਕਰ ਜਾਂਦੇ ਨੇ ਤੇ ਕਹਿੰਦੇ ਨੇ ਨਹੀਂ ਇਹ ਰੱਬ ਦਾ ਪਾਣਾ ਹੈ, ਇਹ ਹੁਣੇ ਹੋਣਾ ਹੀ ਸੀ, ਹੋ ਗਿਆ, ਤੂੰ ਕਿਉਂ ਚਿੰਤਾ ਕਰਦਾ, ਰੱਬ ਦਾ ਨਾਮ ਲੈ। ਪਰ ਜਦੋਂ ਉਸੇ ਵਿਅਕਤੀ ਦੇ ਆਪਣੇ ਪਰਿਵਾਰ ਚੋਂ ਕੋਈ ਚਲੇ ਜਾਂਦਾ ਫਿਰ ਉਹ ਵੀ ਰੋਂਦਾ ਹੈ। ਇਹਦਾ ਮਤਲਬ ਉਹਨੂੰ ਗਿਆਨ ਨਹੀਂ ਸੀ, ਉਹਦਾ ਗਿਆਨ ਅਧੂਰਾ ਸੀ, ਝੂਠਾ ਸੀ। ਜੇ ਉਹਨੂੰ ਬ੍ਰਹਮ ਦਾ ਗਿਆਨ ਹੁੰਦਾ, ਜੇ ਉਹ ਸੰਸਾਰ ਨੂੰ ਪੁੱਛ ਜਾਣ ਲੈਂਦਾ, ਫਿਰ ਉਹ ਕਦੇ ਇਹ ਗੱਲ ਨਾ ਕਹਿੰਦਾ ਕਿ ਭਾਈ ਅੱਜ ਮੇਰਾ ਮਰਿਆ ਤੇ ਫਿਰ ਅੱਜ ਰੋਂਦਾ ਨਹੀਂ। ਅੱਜ ਵੀ ਕੋਈ ਗੱਲ ਕਹਿੰਦਾ ਜਿਸ ਕਾ ਸਾਸ ਉੱਤੇ ਨਹੀਂ ਲਿਆ ਭੋਲਾ ਰੋਵਣ ਹਾਰਾ ਹੈ। ਬਾਣੀ ਕਹਿੰਦੀ ਬਾਲ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੋਵੈ ਬਾਲ ਰੰਗੀਲਾ ਜਿਸ ਕਾ ਸਾਸ ਉੱਤੇ ਨਹੀਂ ਲਿਆ ਭੁਲਾ ਰੋਵਣ ਹਾਰਾ ਹੈ। ਜਿਸ ਮਾਲਕ ਨੇ ਦਿੱਤਾ ਹੈ ਉਸ ਮਾਲਕ ਨੇ ਲੈ ਜਾਣਾ ਹੈ, ਫਿਰ ਸੋਗ ਕਿਸ ਗੱਲ ਅਵਰ ਮੂਏ ਕਿਆ ਸੋਗ ਕਰੀ ਜਾ। ਕਬੀਰ ਜੀ ਕਹਿੰਦੇ ਕੀ ਚਿੰਤਾ ਕਰੋਗੇ ਕਿਸੇ ਦੂਸਰੇ ਦੇ ਮਰਨ ਤੇ। ਅਗਲੀ ਪੰਕਤੀ ਚ ਕਹਿ ਦੇਣੇ
ਸੋ ਕੀਜੈ ਜੋ ਆਪਨ ਜੀਜੈ,
ਕਹਿੰਦੇ ਚਿੰਤਾ ਤਾਂ ਕਰੋ ਜੇ ਆਪ ਜਿਉਣਾ ਹੈ। ਸੋ ਕੀਜੈ ਜੋ ਆਪਨ ਜੀਜੈ, ਜੇ ਆਪ ਜਿਉਂਦੇ ਰਹਿਣਾ ਤਾਂ ਕੋਈ ਦੂਸਰਾ ਮਰ ਗਿਆ ਫਿਰ ਤਾਂ ਚਿੰਤਾ ਕਰੋ। ਜਦੋਂ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਜਦੋਂ ਅਸੀਂ ਵੀ ਮਰਨਾ ਹੈ ਸਾਹਿਬ ਸੰਭਾਲਾ ਪੰਥ ਨਿਹਾਲਾ ਹੈ, ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਿੰਨੀ ਲੀਆ ਹੋਆ ਕਿਸੇ ਕਾ ਬਣ। ਜਦੋਂ ਉਹ ਲੈ ਜਾਂਦਾ ਹੈ ਜਿਨ ਸਤਾਪ ਦੀਆਂ ਕੋ ਭੇਜੇ ਜਿਨ ਸਤਾਪ ਲੈ ਜਾਵੇ, ਜਦੋਂ ਆਪ ਇਸ ਸੰਸਾਰ ਤੇ ਰਹਿਣਾ ਨਹੀਂ ਤਾਂ ਫਿਰ ਕਿਸ ਗੱਲ ਦੀ ਚਿੰਤਾ ਦੂਸਰੇ ਦੇ ਮਰਨ ਤੇ ਭਾਈ। ਤਾਂ ਕੀਜੈ ਜਦ ਆਪਨ ਜੀਜੈ ਤਾਂ ਚਿੰਤਾ ਕਰੋ ਜੇ ਆਪ ਜੀਵਨ ਹੈ। ਕੱਲ ਆਪ ਵੀ ਚਲੇ ਜਾਣਾ, ਆਪਣੇ ਮਰਨ ਦੀ ਚਿੰਤਾ ਕਰੋ ਕਿ ਮੈਂ ਵੀ ਮਰਨਾ ਹੈ ਤਾਂ ਕਿ ਮੌਤ ਦੇ ਨਾਲ ਨਿਰੰਕਾਰ ਯਾਦ ਆ ਜਾਏ, ਰੱਬ ਯਾਦ ਆ ਜਾਏ, ਸੇਵਾ ਯਾਦ ਆ ਜਾਏ, ਸਿਮਰਨ ਯਾਦ ਆ ਜਾਏ, ਅੰਮ੍ਰਿਤ ਤੇ ਅੰਮ੍ਰਿਤ ਵੇਲਾ ਯਾਦ ਆ ਜਾਏ, ਗੁਰੂ ਯਾਦ ਆ ਜਾਏ, ਬਾਣੀ ਯਾਦ ਆ ਜਾਏ। ਤਾਂ ਇਹ ਗੱਲ ਮੌਤ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਕੱਲ ਅੱਜ ਦੂਸਰੇ ਤੇ ਆਈ ਹੈ, ਕੱਲ ਮੇਰੇ ਤੇ ਵੀ ਆਏਗੀ। ਅਗਲੀਆਂ ਪੰਕਤੀਆਂ ਕਬੀਰ ਜੀ ਕਹਿੰਦੇ
ਮੈਂ ਨਾ ਮਰੋ ਮਰਬੋ ਸੰਸਾਰਾ,
ਕਹਿੰਦੇ ਦੁਨੀਆਂ ਦੇ ਲੋਕੋ ਇਸ ਸੰਸਾਰ ਚ ਜੀਵਨ ਵੀ ਕੁਝ ਲੋਕ ਮਰਦੇ ਨੇ ਕੁਝ ਮਰਦੇ ਨਹੀਂ। ਤਨ ਦੀ ਮੌਤ ਕੋਈ ਮੌਤ ਨਹੀਂ ਹੈ, ਯਾਦ ਰੱਖਿਓ ਆਤਮਕ ਮੌਤ ਸਭ ਤੋਂ ਵੱਡੀ ਮੌਤ ਹੈ। ਤਨ ਤਾਂ ਸਭ ਦੇ ਜਾਣੇ, ਅੱਜ ਕੋਈ ਕਹੇਗਾ ਕਬੀਰ ਮਰ ਗਿਆ ਹੈ, ਕੋਈ ਕਹੇਗਾ ਸਤਿਗੁਰੂ ਚਲੇ ਗਏ ਨੇ ਮਰ ਗਏ ਨੇ। ਸਤਿਗੁਰੂ ਪਾਤਸ਼ਾਹ ਬਾਣੀ ਕਹਿ ਦਿੰਦੇ ਨੇ ਕੌਣ ਕਹੇ ਸ੍ਰੀ ਗੁਰ ਮੋਇਓ, ਕੌਣ ਕਹਿੰਦਾ ਹੈ ਗੁਰੂ ਮਰਿਆ ਹੈ, ਗੁਰੂ ਹਾਜ਼ਰ ਹੈ, ਕਬੀਰ ਦੀ ਆਵਾਜ਼ ਹੈ ਕਬੀਰ ਹਾਜ਼ਰ ਹੈ। ਕਬੀਰ ਸੈਂਕੜੇ ਸਾਲ ਪਹਿਲਾਂ ਤਨ ਕਰਕੇ ਸੰਸਾਰ ਤੋਂ ਚਲੇ ਗਏ, ਪਰ ਅੱਜ ਤੁਸੀਂ ਫਿਰ ਕਬੀਰ ਦੀ ਗੱਲ ਕਰਦੇ ਹੋ ਤੇ ਕਬੀਰ ਕੋਈ ਮਰਿਆ ਤਾਂ ਨਹੀਂ। ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਮੈਂ ਨਾ ਮਰਾਂ ਮਰਬੋ ਸੰਸਾਰਾ, ਸੰਸਾਰ ਮਰੇਗਾ ਮੈਂ ਨਹੀਂ ਮਰਾਂਗਾ। ਪੁੱਛਿਆ ਗਿਆ ਕਬੀਰ ਤੋਂ ਕਿ ਤੁਸੀਂ ਕਿਉਂ ਨਹੀਂ ਮਰੋਗੇ, ਜਵਾਬ ਦਿੰਦੇ
ਅਬ ਮੋਹੇ ਮਿਲਿਓ ਹੈ ਜੀ ਆਵਨ ਹਾਰਾ,
ਕਹਿੰਦੇ ਨੇ ਹੁਣ ਮੈਨੂੰ ਜਿਉਣ ਵਾਲਾ ਜੋ ਜੀਵਨ ਦਿੰਦਾ ਹੈ ਸਦੀਵ ਕਾਲ ਦਾ ਜੀਵਨ, ਜਿਸ ਦੇ ਮਿਲਣ ਨਾਲ ਮੁੜ ਕੇ ਮੌਤ ਨਹੀਂ ਹੁੰਦੀ, ਉਹ ਮੈਨੂੰ ਮਿਲ ਗਿਆ ਹੈ। ਯਾਦ ਰੱਖਿਓ ਇੱਕ ਭੁਲੇਖਾ ਹੈ, ਤੁਸੀਂ ਦੇਖਦੇ ਹੋ ਬੂੰਦ ਸਾਗਰ ਵਿੱਚ ਮਿਲਣ ਲਈ ਤਤਪਰ ਹੈ, ਉਸਦੀ ਬਹੁਤ ਕਮ ਦੂਰੀ ਜੋ ਸਾਡੀ ਦ੍ਰਿਸ਼ਟੀ 'ਚ ਵੀ ਨਾ ਆਏ ਪਰ ਦੂਰੀ ਹੋਏ 0.5 ਸੈਂਟੀਮੀਟਰ ਲਾ ਲਓ, ਇਤਨੀ ਦੂਰੀ ਵੀ ਹੋ ਜਾਏ ਤਾਂ ਫਿਰ ਵੀ ਤੁਸੀਂ ਉਸਨੂੰ ਵੱਖ ਕਹੋਗੇ ਕਿ ਇਹ ਵੱਖ ਹੈ ਮਿਲੀ, ਪਰ ਜਦੋਂ ਮਿਲ ਜਾਏ ਤੁਹਾਨੂੰ ਦਿਸਣੋ ਜ਼ਰੂਰ ਹਟ ਜਾਏਗੀ, ਕਿਉਂਕਿ ਤੁਹਾਡੀ ਦ੍ਰਿਸ਼ਟੀ ਹੁਣ ਬੂੰਦ ਤੱਕ ਨਹੀਂ ਹੈ, ਉਹ ਸਾਗਰ ਵਿੱਚ ਮਿਲ ਗਈ। ਤੁਹਾਡੀ ਦ੍ਰਿਸ਼ਟੀ ਵਿੱਚ ਬੂੰਦ ਖਤਮ ਹੋ ਗਈ ਪਰ ਬੂੰਦ ਦੂਸਰੇ ਪਾਸੇ ਸਾਗਰ ਬਣ ਗਈ, ਖਤਮ ਨਹੀਂ ਹੋਈ, ਸਾਗਰ ਵਿੱਚ ਲੀਨ ਹੋ ਗਈ। ਐਵੇਂ ਬੰਦਗੀ ਕਰਨ ਵਾਲੇ ਪੁਰਸ਼ ਬੰਦਗੀ ਕਰਦੇ ਨੇ, ਹੁਣ ਪਰਮੇਸ਼ਵਰ ਤੋਂ ਵੱਖ ਫਸਦੇ ਨੇ। ਫਿਰ ਕੋਈ ਸਮਾਂ ਆਉਂਦਾ ਹੈ ਜਿਵੇਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਪਰਬਤਾਂ 'ਚ ਗਿਰਿਆ ਹੋਇਆ ਪਾਣੀ ਜੋ ਬਰਫ਼ ਦੇ ਰੂਪ ਵਿੱਚ ਗਿਰਦਾ ਹੈ, ਸੂਰਜ ਦੀਆਂ ਕਿਰਨਾਂ ਮਿਲਦੀਆਂ ਨੇ, ਫਿਰ ਪਾਣੀ ਬਣ ਜਾਂਦਾ ਹੈ, ਪਾਣੀ ਬਣ ਕੇ ਫਿਰ ਆਪਣੇ ਕੇਂਦਰ ਵੱਲ ਦੌੜਦਾ ਹੈ, ਫਿਰ ਸਾਗਰ ਵਿੱਚ ਆ ਮਿਲਦਾ ਹੈ। ਇਸ ਤਰ੍ਹਾਂ ਹੀ ਸੂਰਜ ਦੀਆਂ ਕਿਰਨਾਂ ਨੇ, ਸੂਰਜ ਦੀਆਂ ਅਨੰਤ ਕਿਰਨਾਂ ਧਰਤੀ 'ਤੇ ਆਉਂਦੀਆਂ ਨੇ, ਪਰ ਉਹ ਸੂਰਜ ਨਾਲ ਜੁੜੀਆਂ ਰਹਿੰਦੀਆਂ ਨੇ, ਸੂਰਜ ਛਿਪ ਜਾਂਦਾ ਨਾਲ ਕਿਰਨਾਂ ਛਿਪ ਜਾਂਦੀਆਂ ਨੇ। ਐਵੇਂ ਜੋਤੀ ਸਰੂਪ ਪਰਮੇਸ਼ਵਰ ਦੇ ਭੇਜੇ ਹੋਏ ਜੀਵ ਸੰਸਾਰ 'ਤੇ ਆਉਂਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਜੋਤ ਜੋਤ ਵਿੱਚ ਲੀਨ ਹੋ ਜਾਂਦੀ, ਬਾਕੀ ਕੋਈ ਬਚਦਾ ਨਹੀਂ। ਤਾਂ ਬਾਣੀ ਇਹ ਗੱਲ ਕਹਿੰਦੀ ਹੈ ਕਬੀਰ ਜੀ ਕਹਿੰਦੇ ਨੇ ਆਪ ਮੋਹੇ ਮਿਲੇ ਹੈ ਜੀਆ ਬਨਹਾਰਾ, ਮੈਨੂੰ ਹੁਣ ਜੀਵਨ ਦੇਣ ਵਾਲਾ ਮਿਲ ਗਿਆ ਹੈ, ਇਸ ਕਰਕੇ ਮੈਂ ਨਹੀਂ ਮਰਾਂਗਾ, ਸੰਸਾਰ ਮਰੇਗਾ। ਇੱਕ ਥਾਂ ਤੇ ਕਬੀਰ ਜੀ ਕਹਿੰਦੇ ਨੇ ਆਪ ਕੈਸੇ ਮਰੋ, ਮਰਨ ਮਨ ਮਾਨਿਆ। ਕਹਿੰਦੇ ਨੇ ਮਰਨ ਤੋਂ ਮੇਰਾ ਮਨ ਮੰਨ ਗਿਆ, ਹੁਣ ਮੈਂ ਕਿਵੇਂ ਮਰਾਂ? ਮਰ ਮਰ ਜਾਤੇ ਜਿਨ ਰਾਮ ਨਾ ਜਾਣੇ। ਕਹਿੰਦੇ ਉਹ ਮਰਦੇ ਨੇ ਜਿਨ੍ਹਾਂ ਨੇ ਰਾਮ ਨੂੰ ਨਹੀਂ ਜਾਣਿਆ, ਉਹ ਮਿਟ ਜਾਂਦੇ ਨੇ। ਜਿਹੜੇ ਰਾਮ ਨੂੰ ਜਾਣ ਲੈਂਦੇ ਨੇ ਉਹ ਤਾਂ ਰਾਮ ਵਿੱਚ ਲੀਨ ਹੋ ਜਾਂਦੇ ਨੇ, ਉਹ ਮਰਦੇ ਨਹੀਂ। ਬ੍ਰਹਮ ਗਿਆਨੀ ਆਪ ਪਰਮੇਸ਼ਵਰ ਹੋ ਜਾਂਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਹੁਣ ਮੈਨੂੰ ਜੀਵਨ ਦਾਨ ਵਿੱਚ ਦੇਣ ਵਾਲਾ ਪ੍ਰਭੂ ਉਹ ਮਿਲ ਗਿਆ ਹੈ, ਇਸ ਕਰਕੇ ਮੈਂ ਮਰਾਂਗਾ ਨਹੀਂ।
ਰਹਾ ਦੇਹੀ ਪਰਮੁਲ ਮਹਿਕੰਦਾ,
ਇਹ ਸਰੀਰ ਨੂੰ ਸੁਗੰਧੀਆਂ ਲਾ ਕੇ ਇਹਦੇ ਵਿੱਚ ਤੂੰ ਮਹਿਕ ਆਏ, ਇਸ ਸਰੀਰ ਵਿੱਚੋਂ ਇਹ ਤੇਰੇ ਯਤਨ ਨੇ, ਤੂੰ ਇਸ ਸਰੀਰ ਨੂੰ ਸੁਗੰਧੀਆਂ ਲਾਉਂਦਾ ਕਿ ਇਹ ਸਰੀਰ ਦੀ ਮਹਿਕ ਦੂਸਰੇ ਮਾਰ ਸਕਣ। ਪਰ ਕਬੀਰ ਜੀ ਕਹਿੰਦੇ ਨੇ ਇਹ ਮਹਿਕ ਦਾ ਸੁੱਖ ਜਿਹੜਾ ਹੈ ਇਹ ਯਥਾਰਥ ਨਹੀਂ ਹੈ, ਇਹਨਾਂ ਸੁੱਖਾਂ ਨਾਲ ਅਗਲੀ ਪੰਕਤੀ ਚ ਦੱਸ
ਸਾ ਸੁਖ ਵਿਸਰੇ ਪਰਮਾਨੰਦਾ,
ਇਹਨਾਂ ਸੁੱਖਾਂ ਵਿੱਚ ਮਹਿਕ ਦੇ ਝੂਠੀ ਮਹਿਕ ਦੇ ਸੁੱਖਾਂ ਵਿੱਚ ਪੈ ਕੇ ਪਰਮ ਆਨੰਦ ਸਰੂਪ ਪਰਮੇਸ਼ਵਰ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ।
ਵਟਾ ਏਕ ਪੰਚ ਪਨਿਹਾਰੀ,
ਯਾਦ ਰੱਖੋ ਇਹ ਸਰੀਰ ਰੂਪੀ ਖੂਹ ਇੱਕ ਹੈ ਤੇ ਪੰਜ ਗਿਆਨ ਇੰਦਰੀਆਂ ਇਸ ਤੋਂ ਪਾਣੀ ਭਰਨ ਵਾਲੀਆਂ ਨੇ। ਸਵਾਸਾਂ ਦੀ ਲੱਜ ਹੈ, ਉਸ ਲੱਜ ਨਾਲ ਇਸ ਤੋਂ ਅੰਮ੍ਰਿਤ ਰੂਪੀ ਪਾਣੀ ਕੱਢਣਾ ਹੈ। ਕਬੀਰ ਜੀ ਕਹਿੰਦੇ ਖੂਹ ਇੱਕ ਹੈ, ਕੂਹਾ ਏਕ ਪੰਚ ਪਨਿਹਾਰੀ, ਪੰਚ ਗਿਆਨ ਇੰਦਰੇ ਨੇ ਜਿਨ੍ਹਾਂ ਨੇ ਕਰਮ ਕਰਨੇ ਨੇ, ਆਪਣੀ ਆਪਣੀ ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਇਹ ਪੰਜ ਪੰਜ ਇਹਨਾਂ ਦੀ ਗਿਣਤੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਖੂਹ ਇੱਕ ਹੈ, ਪਾਣੀ ਭਰਨ ਵਾਲੀਆਂ ਪੰਜ ਨੇ, ਪਰ ਜਦੋਂ ਇਸ ਖੂਹ ਦੀ ਚਰਖੜੀ ਤੇ ਚੱਲਦੀ ਹੋਈ ਜਿਹੜੀ ਲੱਜ ਹੈ ਉਹ ਟੁੱਟ ਜਾਂਦੀ, ਸਵਾਸਾਂ ਦੀ ਲੱਜ ਅਗਲੀ ਪੰਕਤੀ ਚ ਦੱਸਦੇ।
ਰੋਟੀ ਲਾਜ ਭਰੈ ਮਤਹਾਰੀ,
ਸਵਾਸਾਂ ਦੀ ਲੱਜ ਟੁੱਟ ਗਈ ਤੇ ਫਿਰ ਜਿਹੜੀ ਬੁੱਧੀ ਨੇ ਸ਼ੁਭ ਕਰਮਾਂ ਰੂਪੀ, ਨੇਕ ਕਰਮਾਂ ਰੂਪੀ, ਅੰਮ੍ਰਿਤ ਰੂਪੀ ਜਲ ਭਰਨਾ ਸੀ ਉਹ ਬੁੱਧੀ ਹਾਰ ਗਈ, ਹੁਣ ਉਹ ਭਰ ਨਹੀਂ ਸਕੇਗੀ, ਹੁਣ ਇਹਨੂੰ ਉਹ ਜਲ ਅੰਮ੍ਰਿਤ ਜਲ ਪ੍ਰਾਪਤ ਨਹੀਂ ਹੋ ਸਕੇਗਾ।
ਕਹੋ ਕਬੀਰ ਇੱਕ ਬੁੱਧ ਵਿਚਾਰੀ,
ਕਬੀਰ ਜੀ ਕਹਿੰਦੇ ਨੇ ਬੁੱਧੀ ਵਿੱਚ ਇੱਕ ਗੱਲ ਵਿਚਾਰ ਕੇ ਦੇਖੋ ਕਿ ਇੱਕ ਗੱਲ ਅਜਿਹੀ ਵਿਚਾਰ ਵਿੱਚ ਸਾਹਮਣੇ ਆਈ ਜਦੋਂ ਲੱਜ ਟੁੱਟ ਗਈ ਕਿ ਹੁਣ ਕੁਝ ਵੀ ਨਹੀਂ ਰਿਹਾ। ਅਗਲੀ ਪੰਕਤੀ ਜਦੋਂ
ਨਾ ਉਹ ਕੂਹਟਾ ਨਾ ਪਨਿਹਾਰੀ,
ਕਹਿੰਦੇ ਨਾ ਉਹ ਖੂਹ ਹੀ ਰਿਹਾ ਤੇ ਨਾ ਪਾਣੀ ਭਰਨ ਵਾਲੇ ਉਹ ਪੰਜ ਗਿਆਨ ਇੰਦਰੀਆਂ ਹੀ ਰਹੀਆਂ, ਨਾ ਸਰੀਰ ਰੂਪੀ ਖੂਹ ਰਿਹਾ, ਉਹ ਸਭ ਕੁਝ ਖਤਮ ਹੋ ਗਿਆ। ਕਬੀਰ ਜੀ ਕਹਿੰਦੇ
ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ,
ਅਸਥਾਵਰ ਫਿਰ ਨਾ ਰਹਿਣ ਵਾਲੇ ਜੰਗਮ ਜਾਨਵਰ ਕੀੜੇ ਪਤੰਗੇ ਇਤਾਦਕ ਜਿਤਨੇ ਜਾਨਵਰ ਨੇ ਕਬੀਰ ਜੀ ਕਹਿੰਦੇ
ਅਨੇਕ ਜਨਮ ਕੀਏ ਬਹੁ ਰੰਗਾ,
ਕਹਿੰਦੇ ਅਜਿਹੇ ਅਨੇਕਾਂ ਜਨਮ ਮੈਂ ਬਹੁਤ ਤਰ੍ਹਾਂ ਦੇ ਅਨੇਕਾਂ ਰੰਗਾਂ ਦੇ ਜਨਮ ਮੈਂ ਧਾਰਨਾ ਕੀਤੇ,
ਐਸੇ ਘਰ ਹਮ ਬਹੁਤ ਵਸਾਏ,
ਅਜਿਹੇ ਅਨੇਕਾਂ ਹੀ ਘਰ ਮੈਂ ਵਸਾਏ ਭਾਵ ਅਨੇਕਾਂ ਜਨਮਾਂ ਚ ਹੋ ਕੇ ਗੁਜ਼ਰਿਆ,
ਜਬ ਹਮ ਰਾਮ ਗਰਭ ਹੋਏ ਆਏ,
ਤੇ ਹੁਣ ਰਾਮ ਦੇ ਗਰਭ ਵਿੱਚ ਹੋ ਕੇ ਮਨੁੱਖ ਪੈਦਾ ਹੋਏ, ਮਨੁੱਖਤਾ ਤੱਕ ਪਹੁੰਚ ਗਏ। ਕਬੀਰ ਜੀ ਕਹਿੰਦੇ ਹਨ
ਰਹਾ ਜੋਗੀ ਜਤੀ ਤਪੀ ਬ੍ਰਹਮਚਾਰੀ,
ਕਦੇ ਜੋਗੀ ਬਣੇ ਕਦੇ ਜਤੀ ਬਣੇ ਕਦੇ ਤਪਸਵੀ ਬਣੇ ਕਦੇ ਬ੍ਰਹਮਚਾਰੀ ਬਣੇ, ਅਨੇਕਾਂ ਜਨਮਾਂ ਵਿੱਚ ਇਹ ਸਾਧਨਾ ਵੀ ਹੁੰਦੀ ਰਹੀ।
ਕਬਹੂ ਰਾਜਾ ਛਤਰਪਤ ਕਬਹੂ ਭੇਖਾਰੀ,
ਕਦੇ ਛਤਰਪਤੀ ਰਾਜੇ ਬਣਦੇ ਰਹੇ ਤੇ ਕਦੇ ਭੇਖਾਰੀ ਬਣਦੇ ਰਹੇ।
ਸਾਕਤ ਮਰ ਹੈ ਸੰਤ ਸਭ ਜੀਵ ਹੈ,
ਹੁਣ ਇਸ ਜਨਮ ਵਿੱਚ ਆ ਕੇ ਇਹ ਗਿਆਨ ਹੋਇਆ ਹੈ ਇਤਨੇ ਜਨਮਾਂ ਦੀ ਕਠਿਨ ਸਾਧਨਾ ਤੋਂ ਬਾਅਦ, ਕਿਉਂਕਿ ਜੋਗੀ ਤਪੱਸਿਆ ਕਰਦੇ ਨੇ, ਜਪੀ ਤਪੱਸਿਆ ਕਰਦੇ ਨੇ, ਤਪ ਕਰਨ ਵਾਲੇ ਤਪੱਸਿਆ ਕਰਦੇ ਨੇ, ਸਾਧਨਾ ਕਰਦੇ ਨੇ, ਤਾਂ ਇਤਨੇ ਜਨਮਾਂ ਦੀ ਸਾਧਨਾ ਤੋਂ ਬਾਅਦ ਹੁਣ ਇਸ ਗੱਲ ਦਾ ਗਿਆਨ ਹੋਇਆ ਹੈ ਕਿ ਨਾਮ ਤੋਂ ਹੀਣੇ ਪੁਰਸ਼ ਮਰਦੇ ਨੇ ਤੇ ਸੰਤ ਜਿਉਂਦੇ ਰਹਿੰਦੇ ਨੇ, ਉਹ ਕਦੇ ਮਰਦੇ ਨਹੀਂ। ਸਾਕਤ ਮਰ ਹੈ ਸੰਤ ਸਭ ਜੀਵ ਹੈ, ਉਹ ਜਿਉਂਦੇ ਹਨ ਕਦੇ ਖਤਮ ਨਹੀਂ ਹੁੰਦੇ।
ਰਾਮ ਰਸਾਇਣ ਰਸਨਾ ਪੀਵ ਹੈ।
ਕਬੀਰ ਜੀ ਕਹਿੰਦੇ ਨੇ ਕਿਉਂਕਿ ਉਹ ਰਸਾਂ ਦੇ ਘਰ ਰਾਮ ਨੂੰ ਆਪਣੀ ਰਸਨਾ ਨਾਲ ਪੀਂਦੇ ਨੇ, ਇਸ ਲਈ ਉਹਨਾਂ ਨੂੰ ਸਦੀਵ ਕਾਲ ਦਾ ਜੀਵਨ ਮਿਲ ਜਾਂਦਾ ਹੈ, ਉਹਨਾਂ ਦੀ ਮੌਤ ਨਹੀਂ ਆਉਂਦੀ।
ਕਹੋ ਕਬੀਰ ਪ੍ਰਭ ਕਿਰਪਾ ਕੀਜੈ,
ਪ੍ਰਭੂ ਆਪ ਬਖਸ਼ਿਸ਼ ਕਰੋ, ਮੇਰੇ ਤੇ ਕਿਰਪਾ ਕਰੋ। ਕਬੀਰ ਜੀ ਕਹਿ ਰਹੇ ਹਨ
ਅਬ ਪੂਰਾ ਦੀਜੈ,
ਪ੍ਰਭੂ ਮੈਂ ਹਾਰ ਗਿਆ ਹਾਂ, ਦੁਨੀਆਂ ਵਿੱਚ ਭਟਕ ਭਟਕ ਕੇ ਥੱਕ ਗਿਆ ਹਾਂ, ਅਨੇਕ ਜੂਨਾਂ ਵਿੱਚ ਫਿਰ ਕੇ ਹੁਣ ਥੱਕ ਗਿਆ ਹਾਂ, ਹੁਣ ਆਪ ਮੈਨੂੰ ਆਪਣਾ ਪੂਰਨ ਗਿਆਨ ਦੇਣਾ ਕਰੋ।
ਹੋਣੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ।
ਮਹਾਂਪੁਰਸ਼ ਪੁਰਾਤਨ ਸਮਿਆਂ ਤੋਂ ਜਿਹੜੀ ਪ੍ਰਥਾ ਚੱਲੀ ਆਉਂਦੀ ਹੈ ਉਸ ਮੁਤਾਬਕ ਇਹ ਸ਼ਬਦ ਗੁਰੂ ਪਾਤਸ਼ਾਹ ਨੇ ਕਬੀਰ ਜੀ ਨੂੰ ਸਮਰਪਣ ਕਰਕੇ ਕਿਹਾ ਹੈ। ਇਸ ਕਰਕੇ ਉਸ ਨੂੰ ਅਸੀਂ ਜਦੋਂ ਕੋਈ ਚੀਜ਼ ਕਿਸੇ ਨੂੰ ਦੇ ਦਿੱਤੀ ਜਾਏ ਉਸੇ ਦੀ ਹੋ ਜਾਂਦੀ ਹੈ, ਤਾਂ ਕਬੀਰ ਜੀ ਦਾ ਸ਼ਬਦ ਹੀ ਕਹਿ ਸਕਾਂਗੇ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕਿਹਾ ਹੋਇਆ ਸ਼ਬਦ ਜੋ ਕਬੀਰ ਜੀ ਨੂੰ ਸਮਰਪਣ ਹੈ, ਤਾਂ ਕਹਿ ਰਹੇ ਹਨ ਸਾਹਿਬ ਜੀ
ਐਸੋ ਅਚਰਜ ਦੇਖਿਓ ਕਬੀਰ।
ਇੱਕ ਅਜਿਹਾ ਅਚਰਜ ਗੱਲ ਦੇਖੀ, ਅਚਰਜ ਦਾ ਅਰਥ ਹੈ ਜਿਸ ਨੂੰ ਮਨੁੱਖ ਤੱਕੇ ਤੇ ਅਵਾਕ ਰਹਿ ਜਾਏ, ਕੁਝ ਕਹਿ ਨਾ ਸਕੇ, ਅਚਰਜ ਹੈਰਾਨ ਕਰ ਦੇਣ ਵਾਲੀ ਹੈ। ਕਬੀਰ ਜੀ ਕਹਿੰਦੇ ਮੈਂ ਹੈਰਾਨ ਕਰਨ ਵਾਲੀ ਅਜਿਹੀ ਘਟਨਾ ਇੱਕ ਦੇਖੀ ਹੈ।
ਦਜ ਕੈ ਭੋਲੈ ਬਿਰੋਲੈ ਨੀਰ,
ਕਹਿੰਦੇ ਰਿੜਕਣਾ ਤਾਂ ਦੁੱਧ ਨੂੰ ਸੀ ਪਰ ਇਹ ਸਾਰੀ ਦੁਨੀਆ ਪਾਣੀ ਰਿੜਕ ਰਹੀ ਹੈ। ਹੁਣ ਕਿਤਨੀ ਅਜੀਬ ਗੱਲ ਹੈ, ਦੁੱਧ ਰਿੜਕਣ ਦੀ ਬਜਾਏ ਕੋਈ ਪਾਣੀ ਰਿੜਕੇ, ਪਾਣੀ ਚੋਂ ਕੀ ਪ੍ਰਾਪਤ ਹੋਏਗਾ? ਦੁੱਧ ਚੋਂ ਤਾਂ ਮੱਖਣ ਪ੍ਰਾਪਤ ਹੋ ਜਾਂਦਾ, ਦੁੱਧ ਚੋਂ ਲੱਸੀ ਪ੍ਰਾਪਤ ਹੋ ਜਾਂਦੀ, ਪਰ ਪਾਣੀ ਚੋਂ ਤਾਂ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਕਬੀਰ ਜੀ ਕਹਿੰਦੇ ਕਿਤਨੀ ਅਚਰਜ ਗੱਲ ਦੇਖੀ ਹੈ ਮੈਂ ਸੰਸਾਰ ਤੇ ਕਿ ਦੁੱਧ ਦੇ ਭੁਲੇਖੇ ਲੋਕ ਪਾਣੀ ਰਿੜਕ ਰਹੇ ਨੇ। ਆਪ ਪ੍ਰੇਮ ਕਰਨਾ ਸੀ ਈਸ਼ਵਰ ਨਾਲ ਤੇ ਸੰਸਾਰ ਮਾਇਆ ਨਾਲ ਪ੍ਰੇਮ ਕਰ ਰਿਹਾ, ਪੁੱਤਰਾਂ ਧੀਆਂ ਸਾਖ ਸੰਬੰਧੀਆਂ ਨਾਲ ਵਿਨਸ ਜਾਣ ਵਾਲੇ ਨਾਲ ਪ੍ਰੇਮ ਕਰ ਰਿਹਾ, ਜੋ ਖਤਮ ਹੋਣਾ ਹੈ ਉਸ ਨਾਲ ਇਸ ਦੀ ਸਾਂਝ ਪਾਈ, ਉਹ ਵੀ ਪਾਣੀ ਰਿੜਕੀ ਜਾਂਦਾ ਹੈ, ਭੁਲੇਖਾ ਦੁੱਧ ਦਾ ਹੈ ਕਿ ਸ਼ਾਇਦ ਮੈਂ ਦੁੱਧ ਰਿੜਕ ਰਿਹਾ ਹਾਂ। ਧਨ ਨਾਲ ਪ੍ਰੇਮ ਈਸ਼ਵਰ ਤੱਕ ਨਹੀਂ ਲੈ ਕੇ ਜਾਏਗਾ, ਪੁੱਤਰ ਧੀਆਂ ਨਾਲ ਪ੍ਰੇਮ ਈਸ਼ਵਰ ਤੱਕ ਨਹੀਂ ਲੈ ਕੇ ਜਾਏਗਾ, ਸਾਖ ਸੰਬੰਧੀਆਂ ਨਾਲ ਕਾਇਆ ਨਾਲ ਪ੍ਰੇਮ ਈਸ਼ਵਰ ਤੱਕ ਨਹੀਂ ਲੈ ਕੇ ਜਾਏਗਾ, ਸੁੱਖਾਂ ਨਾਲ ਕੀਤਾ ਹੋਇਆ ਪ੍ਰੇਮ ਈਸ਼ਵਰ ਤੱਕ ਨਹੀਂ ਲੈ ਕੇ ਜਾਏਗਾ। ਇਹ ਤਾਂ ਕਬੀਰ ਜੀ ਕਹਿੰਦੇ ਨੇ ਮੈਂ ਸੰਸਾਰ ਨੂੰ ਤੱਕ ਰਿਹਾ ਹਾਂ ਕਿ ਦੱਦ ਕੈ ਭੋਲੈ ਬਰੋਲੈ ਨੀਰ, ਦੁੱਧ ਦੇ ਭੁਲੇਖੇ ਮਨੁੱਖ ਪਾਣੀ ਹੀ ਰਿੜਕੀ ਚਲੇ ਜਾ ਰਹੇ ਹਨ।
ਰਹਾ ਹਰੀ ਅੰਗੂਰੀ ਗਧਾ ਚਰੈ,
ਵੇਖਣ ਨੂੰ ਅੰਗੂਰੀ ਕਬੀਰ ਜੀ ਕਹਿੰਦੇ ਹਰੀ ਲੱਗਦੀ, ਉਹ ਚੜਦਾ ਹੈ ਉਸਨੂੰ ਹਰੀ ਜਾਣ ਕੇ, ਮਨੁੱਖ ਵਕਾਰਾਂ ਨੂੰ ਭੋਗਦਾ ਹੈ ਤਾਂ ਚੰਗੇ ਜਾਣ ਕੇ ਭੋਗਦਾ ਨਹੀਂ। ਮਨੁੱਖ ਵਕਾਰਾਂ ਦੇ ਪਿੱਛੇ ਜਾਂਦਾ, ਉਹਨਾਂ ਨੂੰ ਚੰਗੇ ਜਾਣ ਕੇ ਉਹਨਾਂ ਦੇ ਵਿੱਚ ਪੈ ਜਾਂਦਾ, ਗਲ ਜਾਂਦਾ ਅਖੀਰ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾਟ ਕਰ, ਗੁਰਬਾਣੀ ਨੇ ਜ਼ਿਕਰ ਕੀਤਾ ਹੈ ਕਿ ਇਹ ਕਾਮ ਬੰਦੇ ਦੇ ਮਨ ਨੂੰ ਚੁਰਾ ਲੈਂਦਾ, ਚਿੱਤ ਹਰਨ ਪੈ ਲੋਕ ਗਮਨ ਜਪ ਤਾਪ ਸੀਲ ਬਿਦਾਰਨ, ਇਹ ਬੰਦੇ ਦੇ ਜਪ ਨੂੰ ਬੰਦੇ ਦੀ ਤਪੱਸਿਆ ਨੂੰ ਬੰਦੇ ਦੀ ਸਹਿਣਸ਼ੀਲਤਾ ਨੂੰ ਸਭ ਕੁਝ ਨੂੰ ਖਤਮ ਕਰ ਦਿੰਦਾ ਹੈ। ਪਰ ਇਹ ਖੋਤੇ ਨੂੰ ਨਿਖਿਲ ਜਾਨਵਰ ਗਿਣਿਆ ਨਾ ਜੀ ਕਿ ਅਕਲ ਘੱਟ ਹੋਵੇ, ਜਿਹੜੇ ਬੱਚੇ ਨੂੰ ਅਕਲ ਘੱਟ ਹੋਵੇ ਤੁਸੀਂ ਕਹਿੰਦੇ ਮੇਰਾ ਖੋਤਾ ਹੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਵਕਾਰਾਂ ਦੀ ਹਰੀ ਅੰਗੂਰੀ ਨੂੰ ਇਹ ਜੀਵ ਰੂਪੀ ਖੋਤਾ ਚੱਲ ਰਿਹਾ ਹੈ, ਹਰੀ ਅੰਗੂਰੀ ਕਦਹਾ ਚੜੈ। ਤੇ ਫਿਰ ਅਗਲੀ ਪੰਕਤੀ ਚ ਕਹਿੰਦੇ
ਨੇ ਤੋ ਉਠ ਹੱਸੈ ਹੀਂਗੈ ਮਰੈ,
ਨਿਤਾ ਪ੍ਰਤੀ ਹੱਸਦਾ ਹੈ, ਖੁਸ਼ੀ ਵਿੱਚ ਹੀਂਗਦਾ ਹੈ, ਟਾਂਗਰਾ ਮਾਰਦਾ ਹੈ, ਪਰ ਅਖੀਰ ਨੂੰ ਫਿਰ ਜਦੋਂ ਅੰਤ ਸਮਾਂ ਆਉਂਦਾ ਪੈਰ ਮਾਰ ਮਾਰ ਕੇ ਧਰਤੀ ਚ ਲਿਟ ਕੇ ਮਰ ਜਾਂਦਾ ਹੈ। ਇਵੇਂ ਇਹਨਾਂ ਵਿਕਾਰਾਂ ਨੇ ਯਾਦ ਰੱਖਿਓ, ਬੰਦਾ ਸੋਚਦਾ ਮੈਂ ਵਿਕਾਰ ਭੁਗਦਾ, ਪਰ ਕਦੇ ਬੰਦੇ ਨੇ ਨਹੀਂ ਸੋਚਿਆ ਜੇ ਵਿਕਾਰ ਭੁਗਦਾ ਹੁੰਦਾ ਵਿਕਾਰ ਮੁੱਕ ਜਾਂਦੇ। ਵਿਕਾਰ ਬੰਦੇ ਨੂੰ ਭੁਗ ਰਹੇ। ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਸ਼ਰਾਬੀ ਆਦਮੀ, ਜੇ ਤੁਹਾਨੂੰ ਨਾਮ ਪੁੱਛ ਲਿਆ ਜਾਏ ਕੌਣ ਹੈ, ਕੌਣ ਸੀ ਪਿਛਲੇ ਸਮੇਂ, ਤੁਸੀਂ ਨਹੀਂ ਦੱਸ ਸਕੋ। ਅੱਜ ਉਸ ਸ਼ਰਾਬੀ ਦਾ ਨਾਮ ਕਿਸੇ ਨੂੰ ਯਾਦ ਨਹੀਂ, ਮੁਹੰਮਦ ਸ਼ਰਮੀ ਲਿਆ, ਪਰ ਸ਼ਰਾਬ ਦੇ ਠੇਕੇ ਤਾਂ ਉਵੇਂ ਮੌਜੂਦ ਨੇ ਭਾਈ। ਵਿਕਾਰ ਜਿਉਂ ਕੇ ਤਿਉਂ ਮੌਜੂਦ ਨੇ ਸੰਸਾਰ। ਇਹਨਾਂ ਵਿਕਾਰਾਂ ਨੂੰ ਭੁਗਦਾ ਭੁਗਦਾ ਇੱਕ ਦਿਨ ਆਪ ਭੋਗਿਆ ਜਾਂਦਾ ਜੀਵ। ਖਾਤਮਾ ਤਾਂ ਜੀਵ ਦਾ ਹੁੰਦਾ, ਵਿਕਾਰ ਤਾਂ ਖਤਮ ਨਹੀਂ। ਵਾਸਤਵ ਵਿੱਚ ਇਹਨੂੰ ਵਿਕਾਰ ਭੋਗਦੇ ਨੇ, ਇਹ ਵਿਕਾਰਾਂ ਨੂੰ ਨਹੀਂ ਭੋਗਣਾ। ਕਬੀਰ ਜੀ ਕਹਿੰਦੇ ਨੇ ਵਿਕਾਰ ਭੋਗ ਕੇ ਪ੍ਰਸੰਨ ਹੁੰਦਾ ਹੈ, ਸੰਗ੍ਰਹ ਮਾਰਦਾ ਖੁਸ਼ ਹੁੰਦਾ, ਤੇ ਅੰਤ ਸਮਾਂ ਆਉਂਦਾ ਜਦੋਂ ਵਿਕਾਰ ਇਹਨੂੰ ਭੋਗ ਜਾਂਦੇ ਨੇ, ਇਹਦੀ ਮ੍ਰਿਤੂ ਹੋ ਜਾਂਦੀ। ਨਿਤ ਉੱਠ ਹਾਸ ਹੈ, ਠੀਕ ਹੈ ਮਰੈ ਮਰੈ, ਨਿਤ ਉੱਠ ਕੇ ਪ੍ਰਸੰਨ ਹੁੰਦਾ, ਵਿਕਾਰ ਭੋਗ ਕੇ ਖੁਸ਼ ਹੁੰਦਾ, ਮੈਂ ਭੋਗ ਲੈ। ਕਬੀਰ ਜੀ ਕਹਿੰਦੇ ਨੇ ਅੰਤ ਇਹਦੀ ਮੌਤ ਹੀ ਹੋਏਗੀ, ਇਹ ਵਿਕਾਰਾਂ ਨੂੰ ਨਹੀਂ ਭੋਗ ਸਕਦਾ।
ਮਾਤਾ ਪੈਸਾ ਅੰਮੋਹਾ ਜਾਏ,
ਮਾਤਾ ਮਸਤ ਹੋਇਆ, ਪੈਸਾ ਸੰਡਾ, ਅਮੋਹਾ ਜਿਸ ਨੂੰ ਕੋਈ ਮੋੜ ਨਾ ਸਕੇ। ਬਾਣੀ ਕਹਿੰਦੀ ਇਹ ਜੀਵ ਰੂਪੀ ਜਿਹੜਾ ਭੈਂਸਾ ਹੈ, ਇਹ ਇਤਨਾ ਮਾਇਆ ਦੇ ਮਦ ਵਿੱਚ ਮਸਤਿਆ ਹੈ ਕਿ ਇਸ ਨੂੰ ਕੋਈ ਮੋੜ ਨਹੀਂ ਸਕਦਾ, ਅਮੋਹਾ ਜਾ। ਗੁਰੂ ਦੇ ਕਹਿਣ ਤੇ ਵੀ ਮੁੜਦਾ ਨਹੀਂ, ਨਿਤਾ ਪ੍ਰਤੀ ਗੁਰੂ ਬਾਣੀ ਦੁਆਰਾ ਕਹਿੰਦਾ ਨਹੀਂ ਜੀ, ਪਰ ਇਹ ਇਤਨਾ ਮਸਤਿਆ ਹੈ ਕਿ ਮੁੜਦਾ ਨਹੀਂ, ਗੁਰੂ ਦੇ ਕਹਿਣ ਤੇ ਵੀ ਨਹੀਂ ਮੁੜਦਾ, ਪੀਰਾਂ ਪੈਗੰਬਰਾਂ ਦੇ ਕਹਿਣ ਤੇ ਨਹੀਂ ਮੁੜਦਾ। ਇੱਥੋਂ ਤੱਕ ਬਾਣੀ ਨੇ ਜ਼ਿਕਰ ਕੀਤਾ ਹੈ ਕਿ ਛਾੜ ਪੁੱਛਣ ਚਾਹ ਆਣ ਨਾ ਜਾਣਾ, ਬਰਮਾ ਹੂ ਕੋ ਕਹਿ ਨਾ ਮਾਣੇ, ਬਰਮਾ ਵੀ ਆ ਕੇ ਕਹਿ ਦੇਵੇ ਜਿਹਨੇ ਨੂੰ ਪੈਦਾ ਕੀਤਾ ਫਿਰ ਵੀ ਨਹੀਂ ਮਿਲੇ। ਮਾਤਾ ਭੈਂਸਾ ਅਮੋਹਾ ਜਾਏ, ਅਮੋਹ ਹੋਇਆ ਜਾਂਦਾ ਹੈ ਵਿਕਾਰਾਂ ਵੱਲ। ਤੇ ਅਗਲੀ ਪੰਕਤੀ ਚ ਕਬੀਰ ਜੀ ਕਹਿੰਦੇ
ਕੁਦ ਕੁਦ ਚਰੈ ਰਸਾਤਲ ਪਾਏ,
ਕੁਦ ਕੁਦ ਕੇ ਦੌੜ ਦੌੜ ਕੇ ਉਹਨਾਂ ਵਿਕਾਰਾਂ ਨੂੰ ਭੋਗਣ ਦਾ ਯਤਨ ਕਰਨਾ ਹੈ। ਪਰ ਇੱਕ ਦਿਨ ਕੀ ਹੁੰਦਾ ਹੈ, ਰਸਾਤਲ ਦਾ ਅਰਥ ਹੈ ਖੱਡੇ ਚ ਡਿੱਗਣਾ, ਗਰਕ ਜਾਣਾ ਦਿਨ ਤੇ। ਉਹਨਾਂ ਵਿਕਾਰਾਂ ਦੇ ਵਿੱਚ, ਉਹਨਾਂ ਪਦਾਰਥਾਂ ਦੇ ਵਿੱਚ ਜਿਹਨਾਂ ਨੂੰ ਪ੍ਰਸੰਨ ਹੋ ਕੇ ਖਾਣਾ ਹੈ, ਉਹਨਾਂ ਪਦਾਰਥਾਂ ਵਿੱਚ ਹੀ ਗਰਕ ਜਾਣਾ ਹੈ, ਉਹਨਾਂ ਪਦਾਰਥਾਂ ਤੋਂ ਅੱਗੇ ਨਹੀਂ ਲੰਘ ਸਕਦਾ, ਉਹਨਾਂ ਤੋਂ ਦ੍ਰਿਤੀ ਇਹਦੀ ਉੱਚੀ ਨਹੀਂ ਜਾਂਦੀ। ਪ੍ਰਸੰਨ ਹੋ ਕੇ ਛਕਣ ਦਾ ਯਤਨ ਕਰਦਾ ਹੈ, ਪਰ ਕਬੀਰ ਜੀ ਕਹਿੰਦੇ ਨੇ ਉਹਨਾਂ ਵਿੱਚ ਹੀ ਗਰਕ ਜਾਂਦਾ ਹੈ, ਕੁਦ ਕੁਦ ਚਰੈ ਰਸਾਤਲ ਪਾਏ, ਫਿਰ ਥੱਲੇ ਗਿਰ ਜਾਂਦਾ ਹੈ।
ਕਹੋ ਕਬੀਰ ਪ੍ਰਗਟ ਪਈ ਖੇਡ,
ਕਬੀਰ ਜੀ ਕਹਿੰਦੇ ਨੇ ਮੈਂ ਇੱਕ ਪ੍ਰਗਟ ਖੇਡ ਪ੍ਰਤੱਖ ਅਜਿਹੀ ਖੇਡ ਪਈ ਵੇਖੀ ਹੋਈ ਮੇਰੇ ਸਾਹਮਣੇ। ਕਬੀਰ ਜੀ ਕਹਿੰਦੇ ਨੇ
ਲੀਲੇ ਕਹੋ ਚੁੰਗਾ ਨਿਤ ਭੇਡ,
ਗੱਜ ਕੇ ਆਖੋ ਸਤਨਾਮ, ਚਾਹੀਦਾ ਤਾਂ ਸੀ ਲੀਲਾ ਭੇਡ ਨੂੰ ਚੁੰਗਦਾ ਫਿਰ। ਪਰ ਕਬੀਰ ਜੀ ਕਹਿੰਦੇ ਮੈਂ ਦੇਖਿਆ ਹੈ ਕਿ ਲੇਲੇ ਨੂੰ ਭੇਡ ਚੁੰਗ ਰਹੀ ਹੈ, ਭੇਡ ਰੂਪੀ ਮਾਇਆ ਜੀਵ ਰੂਪੀ ਲੇਲੇ ਨੂੰ ਚੁੰਗ ਰਹੀ ਹੈ। ਮਾਇਆ ਦੇ ਪਿੱਛੇ ਦੌੜਦਾ ਹੈ, ਜਿਤਨਾ ਦੌੜਦਾ ਹੈ ਉਤਨੀ ਪ੍ਰਾਪਤ ਨਹੀਂ ਹੁੰਦੀ, ਦਿਨ ਰਾਤ ਦੌੜ ਦੌੜੀ ਜਾਂਦਾ ਹੈ। ਤੇ ਕਬੀਰ ਜੀ ਕਹਿੰਦੇ ਚਾਹੁੰਦਾ ਤਾਂ ਇਹ ਸੀ ਮਾਇਆ ਦਾ ਮਾਲਕ ਹੋ ਜਾਂਦਾ ਨਾ ਜੀ, ਪਰ ਮਾਇਆ ਇਹਦੀ ਮਾਲਕ ਹੋਈ ਹੈ। ਬੇੜੀ ਮੈਂ ਪਿਛਲੇ ਬਹੁਤ ਦਿਨ ਹੋ ਗਏ ਉਹਦੇ ਮਤਲਬ ਕਿਹਾ ਸੀ ਕਿ ਬੇੜੀ ਪਾਣੀ ਵਿੱਚ ਤਰਦੀ ਹੈ, ਪਰ ਜੇ ਪਾਣੀ ਬੇੜੀ 'ਚ ਪੈ ਜਾਵੇ ਫਿਰ ਤਾਂ ਡੁੱਬ ਜਾਂਦੀ ਹੋਈ, ਫਿਰ ਕਿਵੇਂ ਤਰੇਗੀ। ਕਬੀਰ ਜੀ ਕਹਿੰਦੇ ਨੇ ਮੈਂ ਇੱਕ ਪ੍ਰਤੱਖ ਅਜਿਹੀ ਖੇਡ ਵੇਖੀ, ਇਸ ਜੀਵ ਰੂਪੀ ਲੇਲੇ ਨੂੰ ਭੇਡ ਚੁੰਗ ਰਹੀ ਹੈ, ਵਿਕਾਰ ਚੁੰਗ ਰਹੇ ਨੇ, ਵਿਕਾਰ ਖਾ ਰਹੇ ਨੇ, ਇਹਨੂੰ ਮਾਇਆ ਖਾ ਰਹੀ, ਇਹਨੂੰ ਪਦਾਰਥ ਖਾ ਰਹੇ ਨੇ, ਸਭ ਕੁਝ ਇਹਨੂੰ ਭੋਗ ਰਿਹਾ ਹੈ, ਪਰ ਇਸ ਨੂੰ ਇਤਨੀ ਸੋਝੀ ਨਹੀਂ ਕਿ कि मैं वकारी हो गया हाँ, कि मेरा मन वकारी है, कि मैं जानवरों नालों भी निखिन हो गया। पवित्र बाणी में सतगुरु पातशाह ने जिक्र किया है कि गुरमंत्र हीन सुजो प्राणी तिरगंत जन्म परिस्तण है, कुकरह शुक्रह गर्द है, काक है, सर्पन है, तुरखल है। कहते ने वह जेड़ा गुरु के मंत्र तो हीणा प्राणी, जिस को गुरु का मंत्र नहीं, तुल खल है, तुल का अर्थ बराबर है, खल का अर्थ है मूर्ख, वह मूर्ख कां कुत्ते सप खोते अते खरगोश आदक दिया भैड़िया जूना के बराबर है, उन्होंने इंसान मत जान। तो कबीर जी का यह जो गुजे भेद वाला शब्द है कि मैं तकिया है एक मस्त पैसा, दौड़ रहा है और किसी का मोड़िया नहीं मुड़ता, हम तुम अपने मन में मोड़ के दसो है क्यों मुड़ेगा, गुरु से कह नहीं मुड़ता। बड़े बड़े सत्संगत में पुकारने वाले आते हैं, कहने वाले आते हैं, फिर नहीं मुड़ता। इतों तक कि तुम आप भी यतन कर लो, तुहाड़ा मोड़िया भी नहीं मुड़ता। खैर सतगुरु सच्चे पातशाह ने अकाल पुरख वाहगुरु अगर बेनती कर दी, दुनिया के लोगों अगर कह दिता, माई मन मेरो बस ना है, निस बासर बिखर को धावत कह विद्रोह कोता है। प्यारे मन बस आवे नानका जी पूर्ण कृपा हो, जदों गुरु की कृपा हो जाती फिर मन बस में आ जाता है। फिर बंदगी करद्या करद्या सिमरन करद्या करद्या एक समा अजिहा आउंदा, माई मैं धन पायो हर नाम, मन मेरो धावन ते छूटो कर बैठो बिसरा। फिर मन दौड़न रुक जाता है, मन टिक जाता है, फिर वो आ जी खेड है इनू सारे तो नहीं वेख, ये वेखी तो कबीर ने वेखी। कबीर ने तकिया हरी अंगूरी गधा चरा है, नहीं तो उठास है हीगा मर है, माता भैसा अमोहा जाए, कुद कुद चरा रसातल पाए, कहो कबीर प्रगट भई खेड ले ले को चूंगा नित भेट। ये गल्ला तो उस दिया ने जो बंदगी की शिखर से पहुंच गया उन्हें ही जाने, असी तो नहीं जाने। साढ़े कोले कोई शब्द पढ़न लग जाए तो सानू फिर पता नहीं की पढ़िया जा रहा है। तो मन ही सब कुछ है, जितना कुछ तुसी कर रहे हो, बाणी पढ़नी, संगत करना, सिमरन करना, सेवा करनी, ये सब मन नू समझाण लई है। मन समझावण कारण कशुअक पड़ी है ज्ञान, जदों मन समझ गया उदों समझ लो जीवन बदल जाएगा। जितनी देर मन नहीं समझिया उतनी देर जीवन ने बदलना नहीं। मन नु समझाया करो गुरु पातशाह दी बाणी द्वारा। मन संसार नाल जुड़दा, मन नु कहो ए मन प्यारिया तू सदा सच संभाले, ए कुटंब तुझे देखदा चलै नाही तेरा नाले, साथ तेरा चलै नाही तिस नाल क्यों चित लाई है, ऐसा कम मूले ना कीता जित अंत पछोताई है, सतगुरु का उपदेश सुन तू होवै तेरा नाले, कह नानक मन प्यारे तू सदा सच माले। एक गल याद रखियो, मन परदेसी जेती है सब देश पर आया। जे मन ही परदेसी हो जाए फिर भावें अपने देश ही घूमना होए, अपने ही घर घूमना होए। कई बार तुसी किताब पढ़दे मन गैर हाजिर हो जाता है, पता ही नहीं चलता की पढ़ के आयो, फिर दोबारा तो शुरू कर दे। किताब तुहाडे हाथ विच है, तुहाडी अखा ने पढ़ी भी है, पर तुहाडा मन गैर हाजिर सी इस करके तुहानू पता ही नहीं चलिया की पढ़िया। दोबारा मन नू हाजिर करके पढ़ दे। तो कबीर जी यह गल इस शब्द विच दर्शांदे ने कि मैं अजिहा कुछ देखिया है। अगली पंक्ति विच सिद्धांत दसदे ने, कहिंदे हुण परमेश्वर दा नाम जपण नाल मैनू कुछ पता चल गया है।
राम रमत मत प्रगटी आई,
कबीर जी कहने राम का नाम रमत उच्चारण करद्या करद्या मत प्रगट हो गई, बुद्धि मिल गई, श्रेष्ठ बुद्धि, आत्मशैनी बुद्धि, विवेक बुद्धि की मैनु प्राप्ति हो गई।
कहो कबीर गुर सोजी पाई,
ते ए सोजी मैं अपने गुरु तो पाई है, जो तुहानू मैं कह रहा हां ਇਹ ਮੈਂ ਆਪਣੇ ਗੁਰੂ ਤੋਂ ਸੋਝੀ ਪਾਈ, ਗੁਰੂ ਨੇ ਮੈਨੂੰ ਦੱਸਿਆ ਹੈ, ਗੁਰੂ ਦੀ ਕਿਰਪਾ ਦੁਆਰਾ ਇਹ ਮੈਂ ਜਾਣਿਆ ਹੈ ਕਿ ਸੰਸਾਰ ਨੇ ਜਾਣਾ ਕਿੱਧਰ ਸੀ, ਜਾ ਕਿੱਧਰ ਰਿਹਾ ਹੈ। ਜਪਣਾ ਨਾਮ ਸੀ ਦੌੜ ਮਾਇਆ ਪਿੱਛੇ ਰਹਿ, ਜਪਣਾ ਨਾਮ ਸੀ ਵਿਕਾਰਾਂ ਪਿੱਛੇ ਦੌੜ ਰਿਹਾ ਹੈ, ਜਪਣਾ ਨਾਮ ਸੀ ਪਰ ਸੰਸਾਰ ਦੇ ਜੀਵ ਪਦਾਰਥ ਪਿੱਛੇ, ਸੁੱਖਾਂ ਪਿੱਛੇ ਦੌੜ ਰਹੇ ਹਨ। ਤਾਂ ਕਬੀਰ ਜੀ ਤਿੰਨ ਕਹੋ ਕਬੀਰ ਗੁਰ ਸੋਝੀ ਪਾਈ, ਇਹ ਸੋਝੀ ਮੈਂ ਗੁਰੂ ਤੋਂ ਪ੍ਰਾਪਤ ਕੀਤੀ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵੱਸਿਆ ਹੈ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਗੁਰੂ ਕੇ ਦਰ ਦਾ ਕੁਕਰ ਜਾਣ ਕੇ, ਸਭ ਸੰਗਤ ਆਪਣੇ ਦਰ ਦਾ ਤਿਖਾਰੀ ਜਾਣ ਕੇ ਮਾਫ ਕਰਨੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਰਾਮ ਰਮਤ ਮਤ ਪ੍ਰਗਟੀ ਆਏ, ਕਹੋ ਕਬੀਰ ਗੁਰ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।